ਸਤਨਾਮ ਇਕਉਂਕਾਰ ਸਤਨਾਮ ਨਿਰਵੈਰ ਅਕਾਲ ਮੂਰਤ ਨਿਰਵੈਰ ਅਕਾਲ ਮੂਰਤ ਅਜੂਨੀ ਸਵੈਭੰ ਗੁਰ ਪ੍ਰਸਾਦ ਅਜੂਨੀ ਸਵੈਭੰ ਗੁਰ ਪ੍ਰਸਾਦ ਅਜੂਨੀ ਸਵੈਭੰ ਗੁਰ ਪ੍ਰਸਾਦ ਇਕਉਂਕਾਰ ਸਤਨਾਮ ਇਕਉਂਕਾਰ ਸਤਨਾਮ ਕਰਤਾ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਵੈਭੰ ਗੁਰ ਪ੍ਰਸਾਦ ਇਕਉਂਕਾਰ ਏਕ ਰੂਪ ਸਗਲੋ ਪਸਾਰਾ ਆਪੇ ਬਣਜ ਆਪੇ ਵਿਹਾਰਾ ਆਪੇ ਪੱਟੀ ਕਲਮ ਆਪੇ ਪੱਟੀ ਕਲਮ ਆਪ ਉੱਪਰ ਲੇਖ ਭੇ ਤੂੰ ਏਕੋ ਕਹੀਏ ਨਾਨਕਾ ਏਕੋ ਕਹੀਏ ਨਾਨਕਾ ਦੂਜਾ ਕਾਹੇ ਇਕਉਂਕਾਰ ਸਤਨਾਮ अंतर बाहर तेरी बाणी, अंतर बाहर तेरी बाणी, तुद आप कथी तै आप बखानी, गुर कहे सब एको एको, गुर कहे सब एको एको, अवर ना कोई होएगा जियो, ना देव दान वा नरा, ना सिद्ध साध का धरा, अस्त एक दिगर कोई, एक तू ही, एक तू ही, ना दादे दहिंद आदमी, ना शपत जेर जिमी, अस्त एक बिगर कोई, एक तू ही, एक तू ही, ना सूर सास मंडला, ना सूर सास मंडला, ने सपत दीप ने जलो, अनपन थिर न कोई, अनपन थिर न कोई, एक तू ही, एक तू ही, क्यों का एक कार इकांग लिख, एक कार इकांग लिख, उड़ा ओंकार लिखाया, सत नाम करता पुरख, सत नाम करता पुरख, जुग जुगंतर होंदा आया, इक्यों कार सतना, एकम एकम एक आप उपाय, एकम एक आप उपाय, दुबधा दूजा, दुबधा दूजा त्रिविध माया, दुबधा दूजा त्रिविध माया, चौथी पौड़ी गुरमुख ऊंची, चौथी पौड़ी गुरमुख ऊंची, सचो सच कमावनिया, एकम एक आप उपाय, पौड़ी आपी ने आप साजिया, पौड़ी आपी ने आप साजियो, आपी ने रचियो ना, दुई कुदरत साजी है, दुई कुदरत साजी है, कर आसन कर आसन करता पुरख, कर आसन डिठो चाओ, दाता करता आप तू एक ओंकार एको जप एको सलाह एक ओंकार एक सिमर एको मन आहा एक सिके गुण गाओ अनंत मन तन जाप एक भगवंत गल एक तो आरंभ हुंदी है ते उसे दे जप लई प्रेरणा मिलती है। जप लफज एक प्रेरणा है। इस बाणी का नाम जप है। मैं एक बार की सी जी साहेब असी सत्कार वजो लगा देने हैं। बाणी का नाम जप है। हुण किसनू जपना है जां इस जप लई प्रेरणा स्रोत बाणी क्यों रची गई इनका नाम एक ओंकार है मूल मंत्र है। गुरु नानक पातशाह जदों उस प्रभु परमात्मा विच भिज गए जुड़ गए एक ख्याल करियो कुछ गल्लां सी साखियां नाल जुड़ियां ने क्योंकि साखी जिवें मैं अर्ज कीती पिछले दिहाड़ियां विच कि दिसन वाली चीज नाल संबंधित हो जांदी है। मनुख सथूल है इसलिए अपना अडंबर सारा भावें धार्मिक ही होवे परमार्थक भी होवे तां भी सथूल दे दुआले ही घूमदा रहिंदा है। गुरु नानक पातशाह जी का इस मूल मंत्र की प्राप्ति का इतिहास साखी जोड़दे हां। गुरु नानक नूं सचखंड भेजन का उपराला किया गया साखीकार वल्लों भावें उन्दे लई सथूल वेई नदी का सहारा लिया ते भावें उन्दे लई सथूल पहाड़ां दियां उच्चियां चोटियां ते चढ़दे चढ़दे हर एक चीज की कल्पना सथूल रूप विच कर दित्ती गई कि पहुंचे ध्रुव मंडल विच उत्थे मर्दाने नूं छड्ड दित्ता बाले नूं नाल लिया ते कहन लगी असीं सचखंड जाणा है। खैर मैं साखी दे विस्तार विच नहीं जाना चाहता क्योंकि साडा मकसद दरखत पेड़ गिनना नहीं अंब खाना है। जिस तरह भी आया साडे कोल इह बख्शिश दा खजाना असीं देखिए सानू उहदे विच बख्शिश की होई बस इहो कारण है। साखियां दे कई रूप ने। कई बार किसी बच्चे दे माइंड विच विचारधारा विच फिट हुंदे ने कई बार नहीं हुंदे कन्फ्यूज हो जांदा पर जदों असी गुरबाणी दे रस नूं गुरबाणी दे अंतरीवी भाव नाल जुड़ांगे साडे ते प्रभु दे साडे ते गुरु दे दरम्यान विच कोई दीवार नहीं रहेगी कोई पर्दा नहीं रहेगा। मूल मंत्र की है उस मूल रूप परमात्मा का गुणा रूप चित्रण क्योंकि वह सथूल ने। मूल मंत्र उदों साडे कोल पहुंचे ਉਦੋਂ ਦੀ ਹੋਂਦ ਹੈ, ਉਦੋਂ ਦੇ ਗੁਣਾਂ ਦਾ ਮਿਸ਼ਰਨ ਆਰੰਭ ਹੈ ਜਦੋਂ ਅਜੇ ਉਹ ਇੱਕ ਹੈ। ਦੇਵਦਾਨਵਾ ਨਰਾ ਵੀ ਕੋਈ ਨਹੀਂ, ਅਰਬਦ ਨਰਬਦ ਧੁੰਦੂ ਘਰ ਆਏ, ਧਰਨ ਨਾ ਗਗਨ ਕੁਛ ਵੀ ਨਹੀਂ, ਨਾ ਦਿਨ ਰਹਿਣ, ਨਾ ਚੰਦ, ਨਾ ਸੂਰਜ, ਅਜੇ ਕੁਛ ਨਹੀਂ। ਇਹ ਕਿਉਂ ਓਂਕਾਰ ਹੈ? ਹੁਣ ਇਹ ਕਿਉਂ ਓਂਕਾਰ ਤੋਂ ਪਸਾਰਾ ਹੁੰਦਾ? ਗੁਰੂ ਨਾਨਕ ਜਦੋਂ ਪ੍ਰਭੂ ਦੇ ਬੇਸਿਕ ਰੂਪ ਨੂੰ ਦੇਖਦੇ ਨੇ, ਉਹਨੂੰ ਬੇਸਿਕ ਗੁਣਾਂ ਵਿੱਚ ਸੰਗ੍ਰਹਿ ਕਰਦੇ ਨੇ। ਜੋ ਅਹਿਸਾਸ ਹੈ ਜਿੰਨਾ ਸੂਖਮ ਹੈ ਨਾ, ਉਹ ਅਹਿਸਾਸ ਦੇ ਸਹਾਰੇ ਹੀ ਜਾਣਿਆ ਜਾਂਦਾ। ਮੈਂ ਇੱਕ ਅਰਜ਼ ਕਰਾਂ, ਜਿੰਨਾ ਸਥੂਲ ਹੈ ਉਹ ਦੇਖ ਕੇ, ਇਹਨਾਂ ਅੱਖਾਂ ਨਾਲ ਦੇਖ ਕੇ ਜਾਣਿਆ ਜਾਂਦਾ। ਜਿੰਨਾ ਸੂਖਮ ਹੈ ਉਹ ਸਾਰਾ ਅਹਿਸਾਸ ਦੇ ਸਹਾਰੇ ਜਾਣਿਆ ਜਾਂਦਾ, ਤੇ ਗੁਣ ਜਿੰਨਾ ਉਹ ਜਿੰਨੀ ਦੇਰ ਕਰਮ ਵਿੱਚ ਪ੍ਰਵੇਸ਼ ਨਾ ਕਰੇ ਤੇ ਕਰਮ ਵਿੱਚੋਂ ਪ੍ਰਗਟ ਨਾ ਹੋਵੇ, ਓਨੀ ਦੇਰ ਸੂਖਮ ਹੈ, ਕਲਪਨਾ ਰੂਪ ਹੈ, ਵਿਚਾਰਧਾਰਾ ਰੂਪ ਹੈ, ਸਿਧਾਂਤ ਰੂਪ ਹੈ, ਤੇ ਉਹ ਕੇਵਲ ਤੇ ਕੇਵਲ ਅਹਿਸਾਸ ਵਿੱਚ ਹੀ ਜਾਣਿਆ ਜਾ ਸਕਦਾ। ਗੁਰੂ ਨਾਨਕ ਪਾਤਸ਼ਾਹ ਜੀ ਨੇ ਪ੍ਰਭੂ ਨੂੰ, ਅਕਾਲ ਪੁਰਖ ਨੂੰ ਜਿਵੇਂ ਪਹਿਲੇ ਰੂਪ ਬੇਸਿਕ ਗੁਣਾਂ ਦੇ ਰੂਪ ਵਿੱਚ ਜਾਣਿਆ, ਅਹਿਸਾਸ ਕੀਤਾ, ਤੇ ਸੁਰਤੀ ਦੀਆਂ ਅੱਖਾਂ ਨਾਲ ਅਹਿਸਾਸ ਕੀਤਾ, ਲੋਇਨ ਸੁਰਤ ਕਰੇ ਦੀਆਂ ਅੱਖਾਂ ਨਾਲ ਅਹਿਸਾਸ ਕੀਤਾ, ਉਸ ਦਾ ਬਿਆਨ ਹੈ। ਹੁਣ ਤੱਕੇ ਉਹੋ ਕਾਰਨ ਹੈ ਜਿੱਥੇ ਕੇਵਲ ਸ਼ੁੱਧ ਰੂਪ ਵਿੱਚ ਗੁਣਾਂ ਦਾ ਅਹਿਸਾਸ ਹੈ, ਉੱਥੇ ਕੋਈ ਵੀ ਬੰਧਨ ਨਹੀਂ, ਕਿਉਂਕਿ ਉਹ ਪ੍ਰਭੂ ਬੰਧਨ ਤੇ ਮੁਕਤ ਹੈ, ਬੰਧਨ ਤੇ ਮੁਕਤ ਹੈ। ਇਹੋ ਕਾਰਨ ਜੇ ਮੂਲ ਮੰਤਰ ਜਿਹੜਾ ਹੈ ਉਹ ਕਾਵਿ ਬੰਧਨ ਵਿੱਚ ਵੀ ਨਹੀਂ ਆਉਂਦਾ, ਮੂਲ ਮੰਤਰ ਵਿੱਚ ਕਾਵਿ ਰਚਨਾ ਨਹੀਂ, ਕਾਵਿ ਸਰੂਪ ਨਹੀਂ, ਕਾਫੀਏ ਦਾ ਸੰਬੰਧ ਕੋਈ ਨਹੀਂ ਕਿ ਇਸ ਦੁੱਖ ਦਾ ਕਾਫੀਆ ਆ ਹੈ ਤੇ ਅਗਲੀ ਤੁਕ ਦਾ ਵੀ ਇਹਦੇ ਨਾਲ ਜੁੜਨਾ ਚਾਹੀਦਾ। ਇਹੋ ਕਾਰਨ ਤੁਕਾਂ ਦਾ ਰੂਪ ਹੀ ਨਹੀਂ ਮੂਲ ਮੰਤਰ, ਗੁਣਾਂ ਦਾ ਰੂਪ ਹੈ। ਹਰ ਇੱਕ ਗੁਣ ਆਪਣੀ ਥਾਵੇਂ ਇੱਕ ਲਾਈਨ ਹੈ, ਆਪਣੀ ਥਾਵੇਂ ਇੱਕ ਤੁਕ ਹੈ, ਆਪਣੀ ਥਾਵੇਂ ਇੱਕ ਕਾਫੀਆ ਸੰਪੂਰਨ ਹੈ। ਇਸ ਤੋਂ ਅੱਗੇ ਜਦੋਂ ਜਪ ਸ਼ੁਰੂ ਹੋਏਗਾ ਨਾ, ਉਹਦੇ ਵਿੱਚ ਬਕਾਇਦਾ ਕਾਵਿ ਦੇ ਨਿਯਮ ਹੋਣਗੇ, ਕਾਵਿ ਦੇ ਰੂਪ, ਇਹਦੇ ਵਿੱਚ ਕਾਵਿ ਦੇ ਨਿਯਮ ਨਹੀਂ, ਕਿਉਂਕਿ ਕਾਵਿ ਦੇ ਨਿਯਮ ਵੀ ਆਪਣੇ ਥਾਵੇਂ ਇੱਕ ਬੰਧਨ ਹੈ। ਜੇ ਪਹਿਲੀ ਲਾਈਨ ਜਿਹੜੀ ਹੈ ਇੰਨੇ ਲਫਜ਼ਾਂ ਦੀ ਹੈ ਤੇ ਉਹਦਾ ਆਖਰੀ ਲਫਜ਼ ਜਿਹੜਾ ਹੈ ਇਸ ਰੂਪ ਵਿੱਚ ਹੈ, ਤਾਂ ਅਗਲੀ ਲਾਈਨ ਜਿਹੜੀ ਹੈ ਉਹ ਵੀ ਉਸੇ ਕਿਸਮ ਦੀ ਨੇੜ ਤੇੜ ਵਿੱਚ ਹੋਣੀ ਚਾਹੀਦੀ ਹੈ ਤੇ ਉਹਦਾ ਵੀ ਆਖਰੀ ਲਫਜ਼ ਉਸੇ ਕਿਸਮ ਦਾ ਹੋਣਾ ਚਾਹੀਦਾ। ਹੁਕਮੀ ਹੋਵਨ ਜੀ, ਹੁਕਮ ਮਿਲੇ ਵਡਿਆਈ, ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁੱਖ ਪਾਈਐ, ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਪਵਾਈਐ, ਕਾਫੀਆ ਮਿਲਦਾ ਪਿਆ। ਉਹ ਕਾਵਿ ਰਚਨਾ, ਕਾਵਿ ਦਾ ਰੂਪ ਹੈ, ਉੱਥੇ ਇੱਕ ਬੰਧਨ ਜ਼ਰੂਰੀ ਹੈ ਕਿ ਕਾਫੀਆ ਮਿਲਣਾ ਚਾਹੀਦਾ, ਲਾਈਨ ਦਾ ਬੈਲੈਂਸ ਮਿਲਣਾ ਚਾਹੀਦਾ। ਲੇਕਿਨ ਮੂਲ ਮੰਤਰ ਵਿੱਚ ਇਹ ਨਹੀਂ, ਕਿਉਂਕਿ ਡਾਇਰੈਕਟ ਕੇਵਲ ਤੇ ਕੇਵਲ ਉਹਦੇ ਬੇਸਿਕ ਗੁਣਾਂ ਦਾ ਉਚਾਰਨ ਹੈ। ਅਗਲੀ ਬਾਣੀ ਰੂਪ ਜਿੰਨੀ ਰਚਨਾ ਹੈ ਉਹ ਅਹਿਸਾਸ ਤਾਂ ਮੇਰੇ ਰੱਬ ਦਾ, ਸਿਧਾਂਤ ਤਾਂ ਮੇਰੇ ਪ੍ਰਭੂ ਦਾ, ਕਲਪਨਾ ਤੇ ਵਿਚਾਰਧਾਰਾ ਜਿਹੜੀ ਹੈ ਉਹ ਮੇਰੇ ਪ੍ਰਭੂ ਵੱਲੋਂ ਆਈ ਹੈ। ਇਸੇ ਲਈ ਬਾਣੀ ਤਾਂ ਵਿਚਾਰਧਾਰਾ ਨੂੰ ਆਖਦੇ ਨੇ, ਅੱਖਰਾਂ ਦੀ ਗਿਣਤੀ ਨੂੰ ਨਹੀਂ ਆਖਦੇ। ਇੱਕ ਵਾਰ ਤੁਕ ਆਈ ਸੀ,
ਮੇਰੇ ਸਾਹਿਬਾ ਹਾਂ ਆਪੇ ਭਰਮ ਭੁਲਾਣੀ, ਅੱਖਰ ਲਿਖੇ ਸੇ ਗਾਵਾਂ ਅਵਰ ਨਾ ਜਾਣਾ ਬਾਣੀ।
ਇਹਦਾ ਮਤਲਬ ਬਾਣੀ ਇੱਕ ਸੱਦ ਹੈ, ਇੱਕ ਆਵਾਜ਼ ਹੈ, ਇੱਕ ਕਲਪਨਾ ਹੈ, ਇੱਕ ਸਿਧਾਂਤ ਹੈ, ਇੱਕ ਵਿਚਾਰਧਾਰਾ ਹੈ। ਵਿਚਾਰਧਾਰਾ ਮੇਰੇ ਪ੍ਰਭੂ ਦੀ ਹੈ, ਇਸ ਲਈ ਆਖ ਦਿੱਤਾ ਗਿਆ ਇਹ ਤੁਰਕੀ ਬਾਣੀ ਆਏਗੀ, ਕਿਉਂਕਿ ਵਿਚਾਰਧਾਰਾ ਸਿਧਾਂਤ ਮੇਰੇ ਪ੍ਰਭੂ ਦਾ, ਇਸ ਲਈ ਵਚਨ ਕਰ ਦਿੱਤਾ ਗਿਆ ਜੈਸੀ ਮੈਂ ਆਵੇ ਖਸਮ ਕੀ ਬਾਣੀ ਵਿਚਾਰਧਾਰਾ। ਪਰ ਉਸ ਵਿਚਾਰਧਾਰਾ ਨੂੰ, ਉਸ ਸਿਧਾਂਤ ਨੂੰ ਜਿਹੜੀ ਤੁਕ ਲਾਈਨ ਸ਼ਬਦਾਵਲੀ ਕਾਫੀਆ ਦਿੱਤਾ ਗਿਆ ਉਹ ਗੁਰੂ ਵੱਲੋਂ ਦਿੱਤਾ ਗਿਆ, ਇਸ ਲਈ ਬਾਣੀ ਗੁਰੂ ਵੀ ਹੈ, ਬਾਣੀ ਨਿਰੰਕਾਰ ਵੀ ਹੈ। ਇਸ ਲਈ ਵਾਹ ਵਾਹ ਬਾਣੀ ਨਿਰੰਕਾਰ ਵੀ ਆਖ ਦਿੱਤਾ ਗਿਆ, ਬਾਣੀ ਗੁਰੂ ਗੁਰੂ ਹੈ ਬਾਣੀ ਵੀ ਆਖ ਦਿੱਤਾ ਗਿਆ। ਜਿੱਥੇ ਇਹ ਧੁਰ ਕੀ ਬਾਣੀ ਆਈ ਆਖਿਆ ਗਿਆ, ਜਿੱਥੇ ਇਹ ਆਖਿਆ ਗਿਆ ਜੈਸੀ ਮੈਂ ਆਵੇ ਖਸਮ ਕੀ ਬਾਣੀ, ਖਸਮ ਦੀ ਬਾਣੀ ਵੀ ਆਖਿਆ ਗਿਆ, ਉੱਥੇ ਇਹ ਵੀ ਆਖ ਦਿੱਤਾ ਗਿਆ ਸਤਿਗੁਰ ਕੀ ਬਾਣੀ, ਸਤ ਸਤ ਕਰ ਜਾਣੋ ਗੁਰਸਿੱਖੋ, ਕਿਉਂਕਿ ਦੋਵਾਂ ਦਾ ਸੁਮੇਲ ਹੈ, ਸਰਗੁਣ ਤੇ ਨਿਰਗੁਣ ਦਾ ਸੁਮੇਲ ਹੈ। ਉਹ ਨਿਰਗੁਣ ਰੂਪ ਪਰਮਾਤਮਾ ਜਿਹੜਾ ਹੈ, ਉਹਦੀ ਵਿਚਾਰਧਾਰਾ ਹੈ, ਉਹਦਾ ਸਿਧਾਂਤ ਹੈ, ਤੇ ਉਹਨੂੰ ਤੁਕਾਂ ਦੇ ਬੰਧਨ ਵਿੱਚ, ਉਹਨੂੰ ਕਾਫੀਏ ਦੇ ਸੁਮੇਲ ਨਾਲ, ਉਹਨੂੰ ਅੱਖਰਾਂ ਦੇ ਸੁਮੇਲ ਨਾਲ ਪ੍ਰਗਟਾਉਣ ਦੀ ਜਿਹੜੀ ਲੋੜ ਹੈ ਉਹ ਹੈ ਗੁਰੂ ਦੀ ਸ਼ਬਦਾਵਲੀ। ਇਸ ਲਈ ਦੋਨਾਂ ਦੀ ਸਾਂਝੀ ਇੱਕ ਸ਼ਕਤੀ ਇਕੱਤਰ ਕਰ ਦਿੱਤੀ ਗਈ, ਨਿਰਗੁਣ ਤੇ ਸਰਗੁਣ ਦੀ, ਉਹ ਹੈ ਬਾਣੀ। ਲੇਕਿਨ ਮੂਲ ਮੰਤਰ ਐਸਾ ਨਹੀਂ, ਕਿਉਂਕਿ ਇਹ ਅਕਾਲ ਪੁਰਖ ਦੀ ਉਪਾਸ਼ਨਾ, ਉਹਦੇ ਬੇਸਿਕ ਅਸੂਲਾਂ ਦਾ ਵਰਣਨ ਹੈ, ਉਹਦੇ ਬੇਸਿਕ ਰੂਪ ਗੁਣਾ ਰੂਪ ਅਸੂਲਾਂ ਦਾ, ਗੁਣਾਂ ਦੇ ਰੂਪ ਦਾ ਵਰਣਨ ਹੈ। ਇਸ ਲਈ ਇਹਦੇ ਵਿੱਚ ਕਾਫੀਏ ਦੀ ਲੋੜ ਕੋਈ ਨਹੀਂ, ਕੋਈ ਬੰਧਨ ਨਹੀਂ, ਇਹਦੇ ਵਿੱਚ ਕਾਫੀਆ ਬਿਲਕੁਲ ਨਹੀਂ ਰੱਖਿਆ ਗਿਆ, ਨਾ ਲਾਈਨ ਦੀ ਤਰਤੀਬ ਰੱਖੀ ਗਈ। ਸਿੱਧਾ ਗੁਣਾਂ ਦਾ ਸੰਗ੍ਰਹਿ ਕਿ ਪਰਮਾਤਮਾ ਦੇ ਬੇਸਿਕ ਗੁਣ ਕੀ ਨੇ, ਉਹਦਾ ਨਾਂ ਹੈ ਮੂਲ ਮੰਤਰ। ਮੂਲ ਰੂਪ ਪਰਮਾਤਮਾ ਦਾ ਬੇਸਿਕ ਗੁਣ ਰੂਪੀ ਪਰਿਭਾਸ਼ਾ ਕੀ ਹੈ, ਤੋ ਆਓ ਅੱਜ ਦੇ ਇਸ ਸਮਾਗਮ ਵਿੱਚ ਪਰਿਭਾਸ਼ਾ ਕੀ ਹੈ, ਤੋ ਆਓ ਅੱਜ ਦੇ ਇਸ ਸਮਾਗਮ ਵਿੱਚ ਆਪਾਂ ਬੇਸਿਕ ਮੂਲ ਮੰਤਰ ਨੂੰ ਸਮਝਣਾ ਹੈ, ਸਵੇਰ ਤੋਂ ਜਪ ਸ਼ੁਰੂ ਹੋਣਾ ਹੈ, ਬਾਣੀ ਰੂਪ ਜਪ, ਕਿਉਂਕਿ ਮੂਲ ਮੰਤਰ ਪਹਿਲਾਂ ਕਹਿਣਾ, ਦੱਸਣਾ, ਸਮਝਾਉਣਾ ਜ਼ਰੂਰੀ ਹੈ, ਤਾਂ ਕਿ ਰੱਬ ਦੀ ਪਰਿਭਾਸ਼ਾ ਜਾਣਨ ਤੋਂ ਬਾਅਦ ਮਨੁੱਖ ਨੂੰ ਆਖਿਆ ਜਾ ਸਕੇ, ਲੈ ਆਹ ਹੈ ਹੀ ਪ੍ਰਭੂ, ਆਹ ਉਹਦੇ ਬੇਸਿਕ ਗੁਣ ਨੇ। ਹੁਣ ਜਪ, ਤਾਂ ਕਿ ਜਪ ਲਫ਼ਜ਼ ਤੋਂ ਬਾਅਦ ਤੈਨੂੰ ਜਾਪ ਜਾਏ ਪਰਮਾਤਮਾ ਕੀ ਹੈ, ਕਿਉਂਕਿ ਜਾਪ ਤੇ ਜਪ ਦੋ ਲਫ਼ਜ਼ ਬੜੇ ਨੇੜੇ ਦੇ ਨੇ। ਜਪ ਦਾ ਅਰਥ ਹੈ ਬਾਰ ਬਾਰ ਹਿਰਦੇ ਦੀ ਸਤਾ ਤੇ ਵਿਚਾਰਧਾਰਾ ਵਿੱਚ, ਸੁਰਤੀ ਵਿੱਚ ਉਹਦਾ ਵਿਸਰਾਮ ਕਰਨਾ, ਤੇ ਜਾਪਣ ਦਾ ਅਰਥ ਹੈ ਕਿਸੇ ਚੀਜ਼ ਨੂੰ ਜਾਣ ਲੈਣਾ। ਆਪਾਂ ਕਈ ਵਾਰ ਆਖਦੇ ਤੈਨੂੰ ਕੀ ਜਪਦਾ, ਆਹ ਤੂੰ ਦੇਖ ਆਇਆ, ਦੇਖ ਕੇ ਤੈਨੂੰ ਕੀ ਜਾਪਿਆ, ਭਾਵ ਤੂੰ ਕੀ ਸਮਝਿਆ। ਤੋ ਜਾਪਣ ਦਾ ਅਰਥ ਹੈ ਸਮਝ ਲੈਣਾ, ਜਪ ਵਿੱਚੋਂ ਪ੍ਰਭੂ ਨੂੰ ਸਮਝਣਾ। ਜਪ ਹੈ ਕਿ ਜਿਹਦੇ ਵਿੱਚੋਂ ਪ੍ਰਭੂ ਜਾਪਦਾ ਹੈ ਕਿ ਪ੍ਰਭੂ ਕਿਹੋ ਜਿਹਾ। ਇਸ ਲਈ ਪ੍ਰਭੂ ਨੂੰ ਜਾਪਣ ਲਈ, ਉਹਨੂੰ ਜਾਣਨ ਲਈ ਜਪ ਜ਼ਰੂਰੀ ਹੈ। ਇਸ ਲਈ ਗੁਰੂ ਪਹਿਲਾਂ ਕਿਹਨੂੰ ਜਪਣਾ ਹੈ, ਕਿਹਨੂੰ ਜਾਪਣਾ ਹੈ, ਇਹਨਾਂ ਦੋਵਾਂ ਚੀਜ਼ਾਂ ਵੱਲ ਤੋਰਨ ਤੋਂ ਪਹਿਲਾਂ ਉਸ ਅਕਾਲ ਪੁਰਖ ਦੀ ਪਰਿਭਾਸ਼ਾ ਮੂਲ ਮੰਤਰ ਦੇ ਰੂਪ ਵਿੱਚ ਆਪਣੀ ਰਚਨਾ ਤੋਂ ਬਿਆਨ ਕਰਦੇ ਨੇ। ਇਹ ਲਫ਼ਜ਼ ਆਪਣੇ ਆਪ ਵਿੱਚ ਇੱਕ ਸੰਪੂਰਨ ਪਰਿਭਾਸ਼ਾ ਹੈ, ਨਿਰਗੁਣ ਤੇ ਸਰਗੁਣ ਦੋਵਾਂ ਰੂਪਾਂ ਦੀ, ਬਲਕਿ ਬ੍ਰਹਿਮੰਡ ਸਮੇਤ ਬ੍ਰਹਮ ਦੀ ਤੇ ਬ੍ਰਹਿਮੰਡ ਦੀ ਸੰਪੂਰਨ ਪਰਿਭਾਸ਼ਾ ਹੈ। ਤਿੰਨ ਅੱਖਰਾਂ ਦਾ, ਤਿੰਨ ਚੀਜ਼ਾਂ ਦਾ ਸੁਮੇਲ ਹੈ ਇਹ ਲਫ਼ਜ਼। ਇੱਕ ਓਮ ਤੇ ਕਾਰ, ਇਹ ਤਿੰਨ ਚੀਜ਼ਾਂ ਦਾ ਮੇਲ ਹੈ। ਇੱਕ ਹਿੰਸਾ, ਤੇ ਉਹ ਹਿੰਸਾ ਇਹ ਸਾਬਤ ਕਰਦਾ ਇਹਦੇ ਤੋਂ ਪਹਿਲਾਂ ਕੁਛ ਨਹੀਂ, ਕਿਉਂਕਿ ਇੱਕ ਤੋਂ ਥੱਲੇ ਕੁਛ ਵੀ ਨਹੀਂ ਹੁੰਦਾ, ਇੱਕ ਹਿੰਸਾ ਹੈ। ਇੱਕ ਤੋਂ ਦੂਜਾ ਹੋ ਸਕਦਾ, ਇੱਕ ਤੋਂ ਥੱਲੇ ਕੋਈ ਨਹੀਂ ਜਾ ਸਕਦਾ, ਇੱਕ ਤੋਂ ਪਿੱਛੇ ਕੋਈ ਨਹੀਂ ਜਾ ਸਕਦਾ। ਇੱਕ ਇੱਕ ਲਫ਼ਜ਼ ਹੈ ਜਿਹਨੂੰ ਕਹਿੰਦੇ ਆਪਾਂ ਆਦ, ਇਸ ਲਈ ਕਹਿ ਦਿੱਤਾ ਸ਼ੁਰੂਆਤ ਵਿੱਚ ਜਪ ਵਿੱਚ ਆਖ ਦਿੱਤਾ ਆਦ ਸੱਚ। ਸਾਰੀ ਗਿਣਤੀ ਦਾ ਆਦ ਇੱਕ ਹੈ, ਇਹਦੇ ਤੋਂ ਥੱਲੇ ਕੁਛ ਵੀ ਨਹੀਂ, ਜ਼ੀਰੋ ਹੈ। ਕਹਿੰਦੇ ਨੇ ਉਹ ਪਰਮਾਤਮਾ ਜਿਹੜਾ ਆਦ ਹੈ ਇੱਕ ਹੈ, ਉਹਦੇ ਤੋਂ ਪਹਿਲਾਂ ਕੁਛ ਨਹੀਂ। ਹੁਣ ਇਹੋ ਕਾਰਨ ਹੈ ਮੈਨੂੰ ਚਾਹਨਾ, ਕਿਉਂਕਿ ਪਹਿਲਾ ਮਸਲਾ ਸਮਝਣ ਦਾ, ਇਸ ਲਈ ਚੰਗੀ ਤਰ੍ਹਾਂ ਆਪਾਂ ਇਹ ਕਿਉਂ ਕਾਰਨ ਨੂੰ ਹੀ ਸਮਝ ਲਈਏ। ਮੈਂ ਇਸ ਲਈ ਕਾਪੀ ਅਤੇ ਪੈਨ ਮੰਗਵਾਇਆ ਸੀ। ਜਿਹੜਾ ਇਹ ਕਿਉਂ ਕਾਰ ਦਾ ਪਹਿਲਾ ਏਕ ਹੈ ਆਏ, ਇਹ ਏਕ ਆ ਜਿਹੜਾ ਇਹਦੇ ਉੱਪਰ ਜ਼ੀਰੋ ਹੈ, ਇੱਕ ਦੇ ਉੱਪਰ ਜ਼ੀਰੋ ਦੇ ਰੂਪ ਵਿੱਚ ਹੈ, ਜ਼ੀਰੋ ਕੁਛ ਵੀ ਨਹੀਂ ਹੁੰਦੀ। ਅਕਾਲ ਪੁਰਖ ਜਦੋਂ ਨਿਰਗੁਣ ਸਰੂਪ ਵਿੱਚ ਹੈ ਉਦੋਂ ਅਜੇ ਬ੍ਰਹਿਮੰਡ ਹੈ ਹੀ ਨਹੀਂ, ਕੁਛ ਵੀ ਨਹੀਂ। ਅਰਬਦ ਨਰਬਦ ਧੰਦੂਕਾਰਾ, ਧਰਨ ਨਾ ਗਗਨ ਨਾ ਜੋਤ ਪਾਰਾ, ਨਾ ਦਿਨ ਰਹਿਣ ਨਾ ਚੰਦ ਨਾ ਸੂਰਜ, ਨਾ ਸੂਰ ਸੱਸ ਮੰਡਲੋ, ਨਾ ਸਪਤ ਦੀਪ ਨਾ ਜਲੋ। ਇਹ ਏਕਾ ਜ਼ੀਰੋ ਉਠਾ ਕੇ ਬੈਠਾ, ਕੁਛ ਨਹੀਂ, ਕੇਵਲ ਤੇ ਕੇਵਲ ਏਕਾ ਜ਼ੀਰੋ ਵਾਲਾ। ਹੁਣ ਇਹਦੇ ਅੱਗੇ ਦੂਜਾ ਲਫ਼ਜ਼ ਹੈ ਓਮ, ਉਹ ਓਮ ਲਫ਼ਜ਼ ਹੈ ਜਿਹੜਾ, ਉਹਦਾ ਅਰਥ ਹੈ ਕੁਦਰਤ ਦੀ ਸਾਜਨਾ ਤੇ ਉਹਦੇ ਵਿੱਚ ਪ੍ਰਵੇਸ਼। ਹੁਣ ਕੁਦਰਤ ਕੀ ਹੈ? ਤ੍ਰਿਵਿਧ। ਇਸ ਲਈ ਲਫ਼ਜ਼ ਬਾਣੀ ਅੰਦਰ ਬੜਾ ਸਪਸ਼ਟ ਕਰ ਦਿੱਤਾ ਉਹਨੇ ਇੱਕ ਹੋਰ ਸ਼ਬਦ ਵਿੱਚ, ਏਕ ਇੱਕ ਹੈ ਆਪ ਉਪਾਇਆ। ਸਭ ਤੋਂ ਪਹਿਲਾਂ ਉਸ ਪ੍ਰਭੂ ਨੇ, ਏਕੇ ਨੇ ਆਪਣੇ ਆਪ ਦੀ ਉਤਪਤੀ ਕੀਤੀ, ਆਪਣੇ ਸਵੈ ਭੰਗ, ਆਪਣੇ ਆਪ ਤੋਂ ਪੈਦਾ ਹੋਇਆ, ਆਪਣੇ ਆਪ ਦਾ ਆਪ ਪ੍ਰਕਾਸ਼ ਕੀਤਾ। ਪੌੜੀ ਆਪੀ ਨੇ ਆਪ ਸਾਜਿਓ, ਆਪੀ ਨੇ ਆਪ ਸਾਜਿਓ, ਆਪੀ ਨੇ ਆਪਣੇ ਆਪ। ਹੁਣ ਦੂਜੀ ਕੁਦਰਤ ਸਾਜੀਏ। ਹੁਣ ਕੁਦਰਤ ਜਿੰਨੀ ਹੈ, ਬ੍ਰਹਿਮੰਡ ਜਿੰਨਾ ਹੈ, ਉਹ ਸਾਰਾ ਮਾਇਆ ਦੀ ਕਿਰਤ ਹੈ, ਮਾਇਆ ਦੇ ਰੂਪ ਵਿੱਚ ਹੈ। ਇਸੇ ਲਈ ਲਫ਼ਜ਼ ਵਰਤ ਦਿੱਤਾ ਏਕਮ ਏਕੈ ਆਪ ਉਪਾਇਆ, ਦੁਬਦਾ ਦੂਜਾ, ਕਿਉਂਕਿ ਦੁਬਦਾ ਭਾਵ ਦੂਜਾ ਪੈਦਾ ਕਰਨ ਲਈ ਸਰਗੁਣ ਰੂਪ ਲੈਣਾ ਸੀ, ਕਿਉਂਕਿ ਸ੍ਰਿਸ਼ਟੀ ਸਾਰੀ ਜਿਹੜੀ ਹੈ, ਬ੍ਰਹਿਮੰਡ ਸਾਰਾ ਦਿਸਦਾ ਸਰਗੁਣ ਰੂਪ ਹੈ। ਇਉਂ ਬਣ ਗਿਆ ਨਿਰਗੁਣ ਤੇ ਸਰਗੁਣ ਦੋ ਰੂਪ, ਉਹਦੇ ਵਿੱਚੋਂ ਜਨਮ ਲਿਆ ਤ੍ਰਿਵਿਧ ਮਾਇਆ ਨੇ। ਤ੍ਰਿਵਿਧ ਮਾਇਆ ਤਿੰਨ ਰੂਪਾਂ ਵਾਲੀ, ਕਿਹੜੀ? ਰਾਜਗੁਣ, ਤਮ ਗੁਣ, ਸੱਤ ਗੁਣ ਕਹੀ ਹੈ, ਇਹ ਤੇਰੀ ਸਭ ਮਾਇਆ। ਕਿੰਨਾ ਸਪਸ਼ਟ ਕਰ ਦਿੱਤਾ, ਰਾਜਗੁਣ, ਤਮ ਗੁਣ, ਸੱਤ ਗੁਣ ਕਹੀ ਹੈ, ਇਹ ਤੇਰੀ ਸਭ ਮਾਇਆ। ਇਹ ਤਿੰਨਾਂ ਗੁਣਾਂ ਕਰਕੇ ਸ੍ਰਿਸ਼ਟੀ ਮਾਇਆ ਰੂਪ ਸੰਸਾਰ ਪ੍ਰਗਟ ਹੋਇਆ। ਹੁਣ ਇਹ ਕਰਨਾ ਹੈ ਕਿ ਜਦੋਂ ਆਪਾਂ ਸੰਸਾਰ ਪੈਦਾ ਕਰ ਲਿਆ ਪ੍ਰਭੂ ਨੇ, ਫਿਰ ਉਹ ਜ਼ੀਰੋ ਤਾਂ ਰਹੀ ਨਾ, ਜ਼ੀਰੋ ਤਾਂ ਉਨੀ ਦੇਰ ਸੀ ਨਾ ਇੱਕ ਕੋਲ, ਜਿੰਨੀ ਦੇਰ ਕੁਛ ਨਹੀਂ ਸੀ। ਹੁਣ ਜ਼ੀਰੋ ਨਹੀਂ ਰਹੀ, ਹੁਣ ਇੱਥੇ ਪਾ ਦਿਓ ਤੀਆ, ਤ੍ਰਿਵਿਧ ਮਾਇਆ ਪੈਦਾ ਹੋ ਗਈ, ਸੰਸਾਰ ਤਿੰਨਾਂ ਗੁਣਾਂ ਵਿੱਚ ਪ੍ਰਗਟ ਹੋ ਗਿਆ, ਰਜਗੁਣ, ਤਮ ਗੁਣ, ਸਤਗੁਣ ਕਹੀ ਹੈ, ਇਹ ਤੇਰੀ ਸਭ ਮਾਇਆ ਤਿੰਨ ਗੁਣਾ ਕਰਕੇ ਹੋ ਗਿਆ। ਇਸੇ ਲਈ ਸੰਸਾਰ ਦਾ ਬਹੁਤਾਤ ਹਿੱਸਾ ਜਿਹੜਾ ਹੈ ਉਹ ਤਿੰਨ ਹਿੱਸਿਆਂ ਵਿੱਚ ਹੀ ਵੰਡਿਆ ਹੋਇਆ, ਤਿੰਨ ਕਾਲ, ਭੂਤ ਭਵਿੱਖ ਤੇ ਵਰਤਮਾਨ, ਤਿੰਨ ਕਾਲ, ਰਜਗੁਣ, ਤਮ ਗੁਣ, ਸਤਗੁਣ, ਤਿੰਨ ਗੁਣ, ਤਿੰਨ ਤਾਪ, ਆਦਿ ਵਿਆਧਿ ਪਾਦਿ, ਤਿੰਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੀ ਆਪਾਂ ਕਹਿੰਦੇ, ਤਿੰਨ ਲੋਕ, ਆਕਾਸ਼ ਲੋਕ, ਪਤਾਲ ਲੋਕ ਤੇ ਮਾਤ ਲੋਕ, ਤਿੰਨ ਹੀ ਅਵਸਥਾ, ਬਾਲ, ਜਵਾਨੀ, ਅਰਬਿਰਧ ਫੁਣ, ਤੀਨ ਅਵਸਥਾ ਜਾਣ, ਇਹ ਸਾਰਾ ਕੁਝ ਤਿੰਨਾਂ ਵਿੱਚ ਵੰਡਿਆ ਗਿਆ, ਇਸ ਲਈ ਤ੍ਰਿਵਿਧ ਮਾਇਆ ਹੋ ਗਿਆ। ਹੁਣ ਉਹ ਤ੍ਰਿਪਿਤ ਮਾਇਆ ਜਿਹੜੀ ਹੈ ਇਹ ਪੈਦਾ ਹੋ ਗਈ, ਹੁਣ ਏਕਾ ਜ਼ੀਰੋ ਵਾਲਾ ਨਹੀਂ ਰਿਹਾ, ਇਸ ਲਈ ਹੁਣ ਇਹਦੇ ਵਿੱਚ ਏਕੇ ਨੇ ਸਮਾਉਣਾ। ਦੂਜੀ ਕੁਦਰਤ ਸਾਜੀਏ, ਕਰ ਆਸਨ, ਉਹਦੇ ਨਾਲ ਸੰਬੰਧ ਜੋੜਨੇ। ਤੀਜੇ ਨਾਲ ਪਰਮਾਤਮਾ ਨੇ ਨਿਰੰਜਨ ਨੇ ਅੰਜਨ ਦੇ ਨਾਲ ਸੰਬੰਧ ਜੁੜਨਾ। ਅੰਜਨ ਮਾਹੇ ਨਿਰੰਜਨ ਰਹੀਏ, ਜੋਗ ਜੁਗਤ ਇਹ ਪਾਈਏ। ਅੰਜਨ ਵਿੱਚ ਨਿਰੰਜਨ ਨੇ ਸਮਾਉਣਾ, ਉਹਦੇ ਨਾਲ ਸੰਬੰਧ ਜੋੜਨਾ। ਇਸ ਲਈ ਹੁਣ ਏਕਾ ਜ਼ੀਰੋ ਵਾਲਾ ਨਹੀਂ ਰਹਿਣਾ, ਹੁਣ ਆਪਾਂ ਇਸ ਏਕੇ ਨੂੰ ਇਹਦੇ ਨਾਲ ਜੋੜ ਦੇਈਏ, ਤੀਏ ਨਾਲ, ਅਤੇ ਇੱਧਰ ਲਿਜਾਣ ਦੀ ਬਜਾਏ ਇਹ ਜ਼ੀਰੋ ਜਿਹੜੀ ਖੁੱਲ੍ਹ ਜਾਏ ਅਤੇ ਇੱਥੇ ਆ ਜਾਏ, ਇਹ ਕੀ ਬਣ ਜਾਏਗਾ? ਉਹ ਹੀ ਏਕੇ ਦੀ ਜ਼ੀਰੋ ਖੁੱਲ੍ਹੀ ਹੈ, ਤੀਏ ਨਾਲ ਜੁੜ ਗਿਆ, ਜਿਹੜਾ ਅਗਲਾ ਬਣ ਗਿਆ ਹੈਗਾ, ਜਿਹੜਾ ਜਿਸ ਵੇਲੇ ਸ੍ਰਿਸ਼ਟੀ ਪੈਦਾ ਹੋ ਗਈ, ਜਿਸ ਵੇਲੇ ਤ੍ਰਿਪਤ ਮਾਇਆ ਪੈਦਾ ਹੋ ਗਈ। ਏਕਮ ਏਕੈ ਆਪ ਉਪਾਇਆ ਦੁਬਦਾ ਦੂਜਾ ਤ੍ਰਿਬਿਦ ਮਾਇਆ। ਹੁਣ ਇਸ ਤ੍ਰਿਬਿਦ ਨਾਲ, ਮਾਇਆ ਨਾਲ ਪ੍ਰਭੂ ਦਾ, ਅਕਾਲ ਪੁਰਖ ਦਾ ਸਮਾਣਾ ਹੋ ਗਿਆ, ਕਰ ਆਸਨ ਹੋ ਗਿਆ। ਦੂਜੀ ਕੁਦਰਤ ਸਾਜੀਏ, ਕਰ ਆਸਨ। ਹੁਣ ਇਸ ਸਾਰੇ ਤ੍ਰਿਬਿਦ ਮਾਇਆ ਨੂੰ ਕੰਟਰੋਲ ਵੀ ਕਰਨਾ। ਇਸੇ ਲਈ ਜਪ ਸਾਹਿਬ ਦੀ ਅਖੀਰ 'ਤੇ ਜਾ ਕੇ ਇੱਕ ਪੌੜੀ ਵਿੱਚ ਬੜਾ ਸਪਸ਼ਟ ਕੀਤਾ ਉਹਨੇ, ਕਹਿਣ ਲੱਗੇ, ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲੈ ਦੀ ਬਾਣ। ਫਿਰ ਕਹਿਣ ਲੱਗੇ, ਜਿਵ ਤਿਸ ਭਾਵੇ ਤਿਵੇਂ ਚਲਾਵੇ, ਹੁਕਮ ਹੁੰਦਾ ਚੱਲ ਗਿਆ। ਲਕੀਰ ਹੁੰਦੀ ਹੈ, ਤੋ ਕਾਰ ਦਾ ਅਰਥ ਹੈ ਲਕੀਰ, ਉਹਦੇ ਵਿੱਚ ਸਮਾ ਜਾਣਾ। ਤੋ ਅਗਲੀ ਲਕੀਰ ਜਿਹੜੀ ਹੈ ਉਹ ਹੈ ਹੁਕਮ ਦੀ, ਆ ਹੈ ਕਾਰ ਤੀਜੀ। ਹੁਣ ਉਹ ਤੀਜੀ ਕਾਰ ਨਾਲ ਜੁੜਨ ਦੇ ਕੀ ਹੋ ਗਿਆ ਕਿ ਚੌਗਿਰਦ ਹਮਾਰੇ ਰਾਮਕਾਰ, ਇੱਕ ਲਕੀਰ, ਐਸੇ ਹੁਕਮ ਦੀ ਲਕੀਰ ਕਿ ਹੁਕਮੇ ਅੰਦਰ ਸਭ ਕੋ, ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਕੇ ਹੁਕਮ ਦੇ ਅੰਦਰ ਲੈ ਆਉਂਦਾ। ਇਉਂ ਇੱਕ ਓਂਕਾਰ ਦਾ ਸੰਪੂਰਨ ਰੂਪ ਚਿਤਰਿਆ। ਕਹਿਣ ਲੱਗੇ, ਮੇਰੇ ਪਰਮਾਤਮਾ ਨੇ ਸ੍ਰਿਸ਼ਟੀ ਪੈਦਾ ਕੀਤੀ, ਪਹਿਲਾਂ ਇੱਕ ਸੀ, ਇਕੱਲਾ ਸੀ, ਨਿਰਗੁਣ ਸਰੂਪ ਸੀ, ਮੁੜ ਸਰਗੁਣ ਸਰੂਪ ਹੋਇਆ, ਫਿਰ ਤ੍ਰਿਬਿਦ ਮਾਇਆ ਪੈਦਾ ਕੀਤੀ ਅਤੇ ਉਹਦੇ ਵਿੱਚ ਆਪ ਸਮਾ ਸ੍ਰਿਸ਼ਟੀ ਨੂੰ ਪੈਦਾ ਕਰ। ਜਦੋਂ ਆਪ ਉਹਦੇ ਨਾਲ ਸੰਬੰਧ ਜੋੜਿਆ, ਸੋ ਫਿਰ ਸਾਰੀ ਸ੍ਰਿਸ਼ਟੀ ਨੂੰ ਕੰਟਰੋਲ ਵੀ ਕਰਨਾ ਸੀ। ਗੁਰੂ ਨੇ ਬਾਣੀ ਵਿੱਚ ਬਾਰ ਬਾਰ ਇਹ ਲਫ਼ਜ਼ ਆਖ ਦਿੱਤੇ। ਕਹਿਣ ਲੱਗੇ, ਕੋਈ ਵੀ ਉਹਦੀਆਂ ਅੱਖਾਂ ਤੋਂ ਓਹਲੇ ਨਹੀਂ, ਹਰ ਕੋਈ ਵੇਖ ਨਦਰੀ ਹੇਠ ਚਲਾਏਗਾ, ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਏਗਾ, ਸਾਰਾ ਕੁਛ ਵੱਡੋ ਵੱਡਾ ਵੱਡ ਮੇਦਨੀ ਸਿਰੇ ਸਿਰ ਧੰਦੇ ਲਾਏਗਾ, ਸਾਰਾ ਕੁਛ ਉਹਨੇ ਆਪਣੀ ਮੁੱਠੀ ਵਿੱਚ ਰੱਖਣਾ ਸੀ, ਤਾਂ ਕਿ ਇਹ ਨਾ ਹੋਵੇ ਕਿ ਇੰਨਾ ਵੱਡਾ ਬ੍ਰਹਿਮੰਡ ਬੇਵੱਸ ਹੋ ਜਾਏ, ਇਹਦੀ ਸੰਭਾਲ ਖਤਮ ਹੋ ਜਾਏ, ਬਰਬਾਦ ਹੋ ਜਾਏ। ਇਸ ਲਈ ਕਰਤਾ ਪੁਰਖ, ਅਕਾਲ ਪੁਰਖ ਜਿਹੜਾ ਹੈ ਉਹ ਆਪਣਾ ਗੈਰ ਜ਼ਿੰਮੇਵਾਰੀ ਵਾਲਾ ਕੰਮ ਨਹੀਂ ਕਰਦਾ, ਜ਼ਿੰਮੇਵਾਰ ਹੈ। ਜੀ ਜੰਤ ਸਭ ਤੁਧ ਉਪਾਏ, ਜਿਤ ਜਿਤ ਭਾਣਾ ਤਿਤ ਤਿਤ ਲਾਏ, ਸਭ ਕੁਛ ਕੀਤਾ ਤੇਰਾ ਹੋਵੇ, ਨਾ ਹੀ ਕੁਛ ਅਸਾਡਾ ਜੀਓ। ਇਉਂ ਇੱਕ ਓਂ ਤੇ ਕਾਰ, ਇਹ ਤਿੰਨ ਲਫਜ਼ਾਂ ਦੇ, ਤਿੰਨ ਚੀਜ਼ਾਂ ਦੇ ਵੱਖ ਵੱਖ ਨੂੰ ਜੋੜ ਕੇ ਹਿੱਸੇ ਨੂੰ ਲਫ਼ਜ਼ ਸੰਪੂਰਨ ਕਰ ਦਿੱਤਾ, ਇੱਕ ਓਂਕਾਰ ਰੂਪ ਬਦਲ ਗਿਆ। ਇੱਕ ਓਂਕਾਰ ਸਤਨਾਮ। ਹੁਣ ਮਸਲਾ ਆ ਗਿਆ, ਕਿਉਂਕਿ ਸਾਡੇ ਨਾਲ ਸੰਬੰਧ ਉਸ ਇੱਕ ਓਂਕਾਰ ਨੂੰ ਜੋੜਨ ਦਾ, ਉਹ ਹੈ ਨਾਮ, ਉਹ ਹੈ ਨਾਮ। ਜਦੋਂ ਸੰਸਾਰ ਅੰਦਰ ਕੋਈ ਵੀ ਕਮਿਊਨੀਕੇਸ਼ਨ ਦਾ ਸਾਧਨ, ਮੇਲ ਜੋਲ ਦਾ ਸਾਧਨ ਬਣਦਾ ਹੈ ਤਾਂ ਉਹ ਨਾਮ ਬਣਦਾ ਹੈ। ਅਸੀਂ ਤੁਸੀਂ ਵੀ ਆਪਣੇ ਨਾਮ ਕਿਉਂ ਰੱਖਣੇ, ਭਲਾ ਹੀ ਖਿਆਲ ਕਰੇ, ਸਾਡੇ ਨਾਵਾਂ ਦੀ ਕੀ ਲੋੜ ਹੈ? ਜੇ ਭਲਾ ਨਾ ਸਾਡੇ ਨਾ ਹੋਣ ਤਾਂ ਸਾਡੀ ਹੋਂਦ ਨੂੰ ਕੋਈ ਖਤਰਾ ਹੈ? ਪਰ ਸਾਡੇ ਸੰਬੰਧ ਜੁੜਨੇ ਔਖੇ ਹੋ ਜਾਣਗੇ। ਮੈਨੂੰ ਕੋਈ ਆਵਾਜ਼ ਮਾਰੇਗਾ ਕੀ ਹੱਕ ਮਾਰੇਗਾ, ਮੈਨੂੰ ਕੋਈ ਸੰਬੋਧਨ ਕਰੇਗਾ ਕੀ ਹੱਕ ਕਰੇਗਾ, ਮੈਨੂੰ ਕੋਈ ਮਿਲਣ ਆਵੇਗਾ ਤੇ ਮੇਰੇ ਦਰਵਾਜ਼ੇ ਅੱਗੇ ਜਾਂ ਮੇਰੇ ਰਾਹ, ਮੇਰੇ ਘਰ ਦੇ ਰਾਹ ਨੂੰ ਕੋਈ ਪੁੱਛੇਗਾ ਕਿ ਨਾ ਪੁੱਛੇਗਾ? ਜਿੰਨੇ ਵੀ ਸੰਬੰਧ ਨੇ ਉਹ ਸਾਰੇ ਨਾਮ ਤੇ ਖਲੋਤੇ। ਇਸ ਲਈ ਮੇਰਾ ਪ੍ਰਭੂ ਜਿਹਦੇ ਨਾਲ ਸਾਰੀ ਸ੍ਰਿਸ਼ਟੀ ਦਾ ਸੰਬੰਧ ਹੈ, ਜਿਹਦੇ ਨਾਲ ਸਾਰੇ ਬ੍ਰਹਿਮੰਡ ਦਾ ਸੰਬੰਧ, ਸਾਰੇ ਜੀ ਜੰਤ ਦਾ ਸੰਬੰਧ, ਭਲਾ ਉਹਦਾ ਨਾਮ ਕੋਈ ਨਾ ਹੋਵੇ? ਬਿਨਾਂ ਨਾਮ ਤੋਂ ਤਾਂ ਸਾਡਾ ਸੰਬੰਧ ਵੀ ਰੱਬ ਨਾਲ ਨਹੀਂ ਜੁੜਦਾ, ਇਸ ਲਈ ਨਾਮ ਚਾਹੀਦਾ। ਸਿਰਫ ਫਰਕ ਇੰਨਾ, ਮੈਂ ਪਿਛਲੇ ਅਧਿਆਇ ਚਰਚ ਕੀਤੀ ਸੀ, ਸਿਰਫ ਫਰਕ ਇੰਨਾ ਕਿ ਸਾਡੇ ਨਾਮ ਸੱਤ ਨਾਮ ਨਹੀਂ, ਸਾਡੇ ਨਾਮ ਸੱਤ ਨਾਮ ਨਹੀਂ, ਕਿਉਂਕਿ ਅੰਦਾਜ਼ੇ ਨਾਲ ਰੱਖੇ ਗਏ ਨੇ, ਅਸੀਂ ਨਹੀਂ ਰੱਖੇ, ਸਾਡੇ ਗੁਨਾਹ ਨੇ ਨਹੀਂ ਰੱਖੇ, ਸਾਡੇ ਰਿਸ਼ਤੇਦਾਰਾਂ ਨੇ, ਮਿੱਤਰਾਂ ਦੋਸਤਾਂ ਨੇ, ਸੰਬੰਧੀਆਂ ਨੇ ਰੱਖ ਦਿੱਤੇ ਨੇ, ਸਾਨੂੰ ਤਾਂ ਅਜੇ ਪਤਾ ਵੀ ਨਹੀਂ ਸੀ, ਮਦਦ ਕੀਤੀ ਸੀ। ਇਹੋ ਕਾਰਨ ਹੈ ਸੰਸਾਰ ਅੰਦਰ ਕਿਸੇ ਕਰੂਪ ਆਦਮੀ ਦਾ ਨਾਮ ਮਾਂ ਬਾਪ ਸੁੰਦਰ ਸਿੰਘ ਰੱਖ ਦਿੰਦੇ ਨੇ, ਖੂਬਸੂਰਤ ਹੈ ਨਹੀਂ ਨਾਮ ਸੁੰਦਰ ਸਿੰਘ, ਸਾਰੀ ਜ਼ਿੰਦਗੀ ਵਿਚਾਰਾ ਰਾਜ ਰੋਟੀ ਨਹੀਂ ਖਾ ਸਕਿਆ, ਨਾਮ ਅਮੀਰ ਸਿੰਘ, ਮਾਂ ਬਾਪ ਨੇ ਰੱਖਿਆ, ਉਹਨਾਂ ਆਪਣੀ ਚਾਹਤ ਤੇ ਆਪਣੀ ਸੋਚ ਤੇ ਨਿਰਭਰ ਕਰਕੇ ਨਾਮ ਰੱਖ ਦਿੱਤਾ। ਇੱਕ ਮਨੁੱਖ ਇੰਨਾ ਬੁਜ਼ਦਲ ਹੈ, ਹਰ ਵਕਤ ਡਰਦਾ ਰਹਿੰਦਾ ਤੇ ਨਾਮ ਸ਼ੇਰ ਸਿੰਘ ਹੈ, ਨਾਮ ਬਹਾਦਰ ਸਿੰਘ ਹੈ। ਆਮ ਸਾਡੇ ਜੀਵਨ ਵਿੱਚ ਇਹ ਚੀਜ਼ਾਂ ਆਉਂਦੀਆਂ, ਨਾਮ ਨਾਲ ਮਨੁੱਖ ਦੀ ਬਿਰਤੀ ਅਵਸਥਾ ਗੁਣ ਨਹੀਂ ਮਿਲਦੇ, ਕਿਉਂਕਿ ਜਦੋਂ ਤੱਕ ਅਸੀਂ ਗੁਣ ਧਾਰਨ ਕਰਨੇ ਨੇ ਉਹ ਮਿਲਣੇ ਨੇ ਸਾਨੂੰ ਸੰਗਤ ਵਿੱਚੋਂ। ਅਜੇ ਬੱਚਾ ਛੋਟਾ ਹੁੰਦਾ, ਉਹਨੂੰ ਪਤਾ ਹੀ ਨਹੀਂ ਸੰਗਤ ਕੀ ਚੀਜ਼ ਹੈ, ਅਤੇ ਉਹਦਾ ਨਾਂ ਰੱਖ ਦਿੱਤਾ ਗਿਆ, ਜੇ ਉਹਦੀ ਸੰਗਤ ਮਿਲਦੀ ਉਹ ਜਾਂ ਬਦਲ ਜਾਂਦਾ, ਇਸ ਲਈ ਨਾਂ ਸੱਤ ਨਹੀਂ ਰਹਿੰਦਾ। ਲੇਕਿਨ ਪਰਮਾਤਮਾ ਐਸਾ ਨਹੀਂ, ਪਰਮਾਤਮਾ ਦਾ ਤਾਂ ਮਾਂ ਬਾਪ ਹੈ ਹੀ ਕੋਈ ਨਹੀਂ, ਉਹਦਾ ਨਾਂ ਕਿਹਨੇ ਰੱਖਣਾ ਸੀ? ਕਬੀਰ ਕੋ ਸਵਾਮੀ ਐਸੋ ਠਾਕਰ ਜਾ ਕੋ ਮਾਈ ਨਾ ਬਾਪੋ ਰੇ, ਉਹਨੂੰ ਕਿਸੇ ਮਾਂ ਬਾਪ ਨੇ ਪੈਦਾ ਹੀ ਨਹੀਂ ਕੀਤਾ, ਉਹ ਤਾਂ ਸਵੈ ਬੰਗਾ ਆਪ ਹੀ ਨੇ ਆਪ ਸਮਝ। ਇਸ ਲਈ ਉਹਦਾ ਨਾਮ ਕਿਸੇ ਮਾਂ ਬਾਪ ਨੇ ਉਹਨੂੰ ਪਛਾਣੇ ਬਿਨਾਂ ਨਹੀਂ ਰੱਖਿਆ, ਝੂਠ ਨਾ ਨੇ। ਉਹਦਾ ਨਾਮ ਹੈ ਸੱਚ, ਸੱਤ ਨਾਮ ਇਸ ਲਈ ਹੈ ਕਿਉਂਕਿ ਉਹਨੂੰ ਜਿਸ ਰੂਪ ਵਿੱਚ ਤੇ ਜਿਸ ਗੁਣ ਵਿੱਚ ਕਿਸੇ ਨੇ ਵੇਖਿਆ, ਭਗਤ ਜਨ ਨੇ ਜਿਹਨੇ ਜੁੜਨਾ ਸੀ ਉਹਨੇ ਜਿਸ ਗੁਣ ਰੂਪ ਵਿੱਚ ਵੇਖਿਆ, ਉਹਨੇ ਉਹੋ ਜਿਹਾ ਉਹਦਾ ਨਾਂ ਰੱਖ ਲਿਆ, ਉਹਦੇ ਗੁਣ ਵਿੱਚੋਂ ਉਹਦੇ ਨਾਮ ਨੇ ਜਨਮ ਲਿਆ, ਉਹਦੇ ਕਰਮ ਵਿੱਚੋਂ ਉਹਦੇ ਨਾਮ ਨੇ ਜਨਮ ਲਿਆ। ਇਹ ਸ਼੍ਰੀ ਗੁਰੂ ਦਸ਼ਮ ਪਾਤਸ਼ਾਹ ਜੀ ਨੇ ਵੀ ਆਖ ਦਿੱਤਾ,
ਚੱਕਰ ਚਿਹਨ ਹਰ ਬਰਨ ਜਾਤ ਹਰ ਪਾਤ ਨਹਿਨ ਜੈ, ਰੂਪ ਰੰਗ ਹਰ ਰੇਖ ਭੇਖ ਕੋ ਕਹਿ ਨ ਸਕਤਿ, ਅਚਲ ਮੂਰਤ ਅਨੁਭਵ ਪ੍ਰਕਾਸ਼ ਅਨਖੋਜ ਕਹਿ ਜੈ, ਕੋਟ ਇੰਦ੍ਰ ਇੰਦ੍ਰਾਨ ਸਹਾ ਸਹਾਨ ਗਣਿਤ ਜੈ, ਤਿਰੁਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ, ਤਵ ਸਰਬ ਨਾਮ ਕਥੈ ਕਵਨ।
ਕਹਿਣ ਲੱਗੇ ਮੈਂ ਤੇਰੇ ਗੁਣਾਂ ਦੀ ਲਿਸਟ ਬਣਾਉਣਾ ਚਾਹ ਤੇ ਕਿਵੇਂ ਬਣਾਵਾਂ, ਕਿਉਂਕਿ ਤੇਰੇ ਵਿੱਚ ਗੁਣ ਇੰਨੇ ਜ਼ਿਆਦਾ ਨੇ, ਤੂੰ ਫਿਰ ਗੁਣਵੰਤਾ, ਤੂੰ ਗੁਣਾਂ ਦਾ ਖਜ਼ਾਨਾ, ਇੰਨੇ ਗੁਣ ਨੇ ਕਿ ਮੇਰੀ ਜੇਬਾ ਗਿਣ ਨਹੀਂ ਸਕਦੀ, ਹਮਰੀ ਜੇਬਾ ਏਕ ਪ੍ਰਭ, ਹਰ ਕੇ ਗੁਣ ਅਗਮ ਅਥਾ, ਤੇਰੇ ਗੁਣ ਬਹੁਤੇ ਨੇ ਤੇ ਹਰ ਇੱਕ ਤੇਰਾ ਗੁਣ ਹੀ ਤੇਰਾ ਨਾਮ ਹੈ। ਜੇ ਤੂੰ ਨਿਰਭਉ ਹੈ ਤਾਂ ਤੈਨੂੰ ਨਿਰਭਉ ਆਖਿਆ ਗਿਆ, ਜੇ ਤੂੰ ਨਿਰਵੈਰ ਹੈ ਤਾਂ ਤੈਨੂੰ ਨਿਰਵੈਰ ਆਖਿਆ ਗਿਆ, ਜੇ ਤੂੰ ਅਕਾਲ ਮੂਰਤ ਹੈ ਤਾਂ ਤੇਰਾ ਨਾਮ ਅਕਾਲ ਮੂਰਤ ਕਿਹਾ, ਕਿਉਂਕਿ ਤੇਰੇ ਗੁਣ ਇੰਨੇ ਨੇ ਜਿਹੜੇ ਗਿਣੇ ਨਹੀਂ ਜਾ ਸਕਦੇ, ਇਸ ਲਈ ਤੇਰੇ ਨਾਮ ਵੀ ਇੰਨੇ ਨੇ ਜਿਹੜੇ ਗਿਣੇ ਨਹੀਂ ਜਾ ਸਕਦੇ। ਤਾਂ ਸਰਬ ਨਾਮ ਕਥੇ ਕਵਨ, ਤੇਰੇ ਸਾਰੇ ਨਾਂ ਦੀ ਲਿਸਟ ਕੌਣ ਬਣਾਵੇ, ਕਿਉਂਕਿ ਹਮਰੀ ਜੇਬ ਆਏ ਇੱਕ ਪ੍ਰਭ, ਹਰ ਕੇ ਗੁਣ ਅਗਮ ਅਥਾ। ਹੁਣ ਕਿਉਂ ਕਰ ਜਪੇ, ਮੈਂ ਭਲਾ ਤੇਰੇ ਗੁਣਾਂ ਦੀ ਲਿਸਟ ਕਿਵੇਂ ਬਣਾਵਾਂ? ਹਾਂ, ਇੰਨੀ ਗੱਲ ਜ਼ਰੂਰ ਹੈ, ਤਵ ਸਰਬ ਨਾਮ ਕਥੇ ਕਵਨ, ਕੋਈ ਨਹੀਂ ਕਰ ਸਕਦਾ ਕਰਮ ਨਾਮ ਵਰਣਤ ਸੁਮਤ, ਜਿਹਨੇ ਤੇਰਾ ਜਿਹੜਾ ਕਰਮ ਵੇਖਿਆ, ਜਿਹਨੇ ਤੇਰਾ ਜਿਸ ਗੁਣ ਨਾਲ ਸੰਬੰਧ ਵੇਖਿਆ, ਉਹਨੇ ਤੇਰਾ ਉਹੀ ਨਾਮ ਰੱਖ ਲਿਆ। ਇਸ ਲਈ ਤੇਰਾ ਨਾਂ ਝੂਠ ਨਹੀਂ, ਮੇਰਾ ਨਾਂ ਝੂਠ ਹੋ ਸਕਦਾ, ਬਿਨਾਂ ਨਾਮ ਚ ਉੱਠ ਨਹੀਂ ਹੋ ਸਕਦਾ, ਕਿਉਂਕਿ ਗੁਣ ਤੇ ਆਧਾਰਿਤ ਹੈ। ਤਬ ਸਰਬ ਨਾਮ ਕਥੇ ਕਵਨ ਕਰਮ ਨਾਮ ਵਰਨਤ ਸਮਤ। ਇਸ ਲਈ ਜਦੋਂ ਮੈਂ ਤੈਨੂੰ ਜਪਣਾ ਤੇ ਤੇਰਾ ਨਾਮ ਜਿਹੜਾ ਮੇਰੇ ਜਪਣ ਵਿੱਚ ਹਿੱਸੇ ਆਉਂਦਾ ਹੈ ਉਹ ਸੱਤ ਨਾਮ ਆਉਂਦਾ, ਸੱਤ ਨਾਮ ਆਉਂਦਾ। ਬਲਕਿ ਇੱਥੇ ਮੈਂ ਇੱਕ ਹੋਰ ਵੀ ਅਰਜ਼ ਕਰਦੇ ਹਾਂ, ਅਸੀਂ ਅਕਸਰ ਵਾਹਿਗੁਰੂ ਤੇ ਸੱਤ ਨਾਮ ਸ਼ਬਦ ਦਾ ਭੇਦ ਨਹੀਂ ਜਾਣਦੇ। ਇਹ ਠੀਕ ਹੈ ਕਿ ਸਰਗੁਣ ਨਿਰਗੁਣ ਨਿਰੰਕਾਰ ਹੈ, ਪਰ ਸਰਗੁਣ ਜਿਹੜਾ ਹੈ ਉਹ ਗੁਰੂ ਰੂਪ ਹੈ, ਨਿਰਗੁਣ ਜਿਹੜਾ ਹੈ ਉਹ ਪਰਮੇਸ਼ਵਰ ਰੂਪ ਹੈ। ਇਸ ਲਈ ਵਾਹਿਗੁਰੂ ਲਫ਼ਜ਼ ਜਿਹੜਾ ਹੈ ਉਹ ਗੁਰਮੰਤਰ ਹੈ, ਪਰ ਬਾਣੀ ਨੇ ਵੀ ਮੰਨ ਲਿਆ ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਕੋਇ, ਵਾਹਿਗੁਰੂ ਗੁਰਮੰਤਰ। ਜਿੱਥੇ ਪ੍ਰਭੂ ਦੇ ਨਾਮ ਦੀ ਗੱਲ ਆਈ ਹੈ ਉੱਥੇ ਹਮੇਸ਼ਾ ਸੱਤ ਨਾਮ ਆਏ। ਜਪ ਮਨ ਸੱਤ ਨਾਮ ਸਦਾ ਸੱਤ ਨਾਮ, ਜਪ ਮਨ ਸੱਤ ਨਾਮ ਸਦਾ ਸੱਤ ਨਾਮ, ਹਲਤ ਪਲਤ ਮੁਖ ਉਜਲ ਹੋਈ ਹੈ ਇੱਕ ਓਂਕਾਰ ਸੱਤ ਨਾਮ। ਉਹਦਾ ਨਾਮ ਤ੍ਰੈਕਾਲ ਸੱਤ ਹੈ, ਕਿਉਂਕਿ ਉਹਦੇ ਗੁਣ ਬਦਲਦੇ ਨਹੀਂ, ਕਿਉਂਕਿ ਬਦਲਦਾ ਮਨੁੱਖ ਉਦੋਂ ਹੈ ਜਦੋਂ ਕਿਸੇ ਦਾ ਪ੍ਰਭਾਵ ਕਬੂਲਦਾ ਹੈ। ਅੱਜ ਦਾ ਗੁਰਮੁਖ ਕੱਲ ਨੂੰ ਕਿਸੇ ਦੇ ਪ੍ਰਭਾਵ ਥੱਲੇ ਮਨਮੁਖ ਵੀ ਹੋ ਸਕਦਾ, ਜਦੋਂ ਕਿਸੇ ਦਾ ਪ੍ਰਭਾਵ ਕਬੂਲਦਾ ਉਦੋਂ ਮਨੁੱਖ ਬਦਲਦਾ, ਅਨੇਕਾਂ ਵਾਰ ਬਦਲਦਾ। ਆਮ ਮਨੁੱਖ ਨੂੰ ਤੁਸੀਂ ਦੇਖੋਗੇ ਜੀਵਨ ਵਿੱਚ ਅਨੇਕਾਂ ਵਾਰ ਰੰਗ ਬਦਲਦਾ ਹੈ, ਲੇਕਿਨ ਰੱਬ ਤੇ ਕੋਈ ਚੀਜ਼ ਇਫੈਕਟਿਵ ਨਹੀਂ, ਉਹਦੇ ਤੇ ਕੋਈ ਇਫੈਕਟਿਵ ਨਹੀਂ। ਉਹ ਇੱਕ ਰਸ ਹੈ, ਇੱਕ ਸਾਰ ਹੈ, ਜੈਸਾ ਹੈ ਤੈਸਾ ਹੈ, ਜੈਸਾ ਤੂੰ ਤੈਸਾ ਤੂੰ ਹੀ, ਬਸ ਉਹਨੂੰ ਕੋਈ ਆਪਣੇ ਪ੍ਰਭਾਵ ਥੱਲੇ ਲਿਆ ਕੇ ਬਦਲ ਨਹੀਂ ਸਕਦਾ, ਸਾਨੂੰ ਬਦਲ ਸਕਦਾ। ਇਹੋ ਕਾਰਨ ਹੈ ਕਿਉਂਕਿ ਉਹ ਬਦਲਦਾ ਨਹੀਂ ਕਿਸੇ ਦੇ ਪ੍ਰਭਾਵ ਥੱਲੇ ਆ ਕੇ, ਇਸ ਲਈ ਉਹਦਾ ਨਾਮ ਕਦੀ ਝੂਠ ਨਹੀਂ ਹੁੰਦਾ ਵੀ ਅੱਜ ਤੇ ਤੇਰਾ ਨਾਂ ਰੱਖਿਆ ਸੀ ਆ ਤੂੰ ਗੁਰਮੁਖ ਸੈ, ਹੁਣ ਤੂੰ ਬਦਲ ਗਿਆ, ਹੁਣ ਤੂੰ ਗੁਰੂ ਨਾਲੋਂ ਟੁੱਟ ਗਿਆ, ਤੇਰਾ ਨਾਮ ਵੀ ਬਦਲਣਾ ਪਏਗਾ, ਮਨਮੁਖ ਰੱਖਣਾ ਪਏਗਾ, ਤਾਂ ਬਦਲਣਾ ਪਏਗਾ ਜੇ ਪਹਿਲਾ ਨਾਮ ਝੂਠ ਹੋ ਜਾਏਗਾ। ਕਿਉਂਕਿ ਪਰਮਾਤਮਾ ਤੇ ਕਿਸੇ ਵੀ ਚੀਜ਼ ਦਾ ਪ੍ਰਭਾਵ ਨਹੀਂ ਜਿਹਨੂੰ ਕਬੂਲ ਕੇ ਪਰਮਾਤਮਾ ਬਦਲ ਜਾਏ, ਇਸ ਲਈ ਉਹਦਾ ਨਾਮ ਹਮੇਸ਼ਾ ਹਮੇਸ਼ਾ ਸੱਤ ਹੈ, ਬਦਲਦਾ ਨਹੀਂ, ਕਰਤਾ ਪੁਰਖ ਹੈ, ਸ੍ਰਿਸ਼ਟੀ ਦਾ ਰਚਨਹਾਰ ਹੈ ਤੇ ਰਚ ਕੇ ਵਿੱਚ ਬੈਠਾ ਹੈ। ਇੱਥੇ ਪੁਰਖ ਦਾ ਅਰਥ ਹੈ ਸਮਾ ਜਾਣਾ, ਵਿੱਚ ਬੈਠਣਾ, ਕਰਤਾ ਪੁਰਖ ਹੈ। ਸੰਸਾਰ ਦੀ ਜਿੰਨੀ ਕਿਰਤ ਹੈ ਉਹ ਕਿਰਤ ਤੋਂ ਵੱਖ ਨਹੀਂ ਹੋਇਆ, ਸਾਰੀ ਕਿਰਤ ਦੇ ਵਿੱਚ ਆਪ ਬੈਠਾ ਹੈ। ਦੂਜੀ ਕੁਦਰਤ ਸਾਜੀ ਹੈ, ਕਰ ਆਸਨ ਵਿੱਚ ਬੈਠਾ, ਕਰਤੇ ਕੁਦਰਤੀ ਮੁਸ਼ਤਾਕ, ਬਲਿਹਾਰੀ ਕੁਦਰਤ ਵਸਿਆ, ਜਿਹੜੀ ਸ੍ਰਿਸ਼ਟੀ ਪੈਦਾ ਕੀਤੀ ਸੀ ਉਹਦੇ ਤੋਂ ਵੱਖ ਕਿਤੇ ਨਹੀਂ ਗਿਆ। ਉਹਦੀ ਸੂਖਸ਼ਮਤਾ ਦੀ ਪਰਿਭਾਸ਼ਾ ਹੀ ਇਹੋ ਹੈ ਕਿ ਉਹ ਅੰਦਰ ਬੈਠਾ। ਮੈਂ ਪਿਛਲੇ ਦਿਹਾੜੇ ਚਰਚ ਕੀਤੀ ਸੀ, ਜਿਹੜੀ ਚੀਜ਼ ਅੰਦਰ ਨਹੀਂ ਹੁੰਦੀ ਉਹ ਸਾਰੀ ਸੂਖਮ ਹੁੰਦੀ, ਜਿਹੜੀ ਬਾਹਰ ਨਹੀਂ ਹੁੰਦੀ ਸਾਰੀ ਸਥੂਲ ਹੁੰਦੀ। ਸਥੂਲ ਤੇ ਸੂਖਮ ਵਿੱਚ ਫਰਕ ਇਹੋ ਹੈ ਕਿ ਜਿੰਨਾ ਸਥੂਲ ਹੈ ਉਹ ਬਾਹਰ ਹੈ ਦਿਸਦਾ, ਜਿੰਨਾ ਸੂਖਮ ਹੈ ਉਹ ਅੰਦਰ ਹੈ ਤੇ ਦਿਸਦਾ ਨਹੀਂ, ਪਰ ਹੈ, ਅਹਿਸਾਸ ਹੈ। ਮੇਰਾ ਪਰਮਾਤਮਾ ਅੰਦਰ ਦਾ ਰੂਪ ਹੈ, ਪਿਛਲੇ ਦਿਹਾੜੇ ਚਰਚ ਕੀਤੀ ਸੀ। ਇਸੇ ਲਈ ਗੁਰੂ ਨੇ ਜਦੋਂ ਪਰਮਾਤਮਾ ਦਾ ਜ਼ਿਕਰ ਕੀਤਾ ਨਾ ਉਦੋਂ ਉਹਨੂੰ ਫੁੱਲ ਨਹੀਂ ਆਖਿਆ, ਖੁਸ਼ਬੂ ਆਖਿਆ, ਕਿਉਂਕਿ ਫੁੱਲ ਜਿਹੜਾ ਹੈ ਉਹ ਬਾਹਰ ਹੈ, ਖੁਸ਼ਬੂ ਅੰਦਰ ਹੈ। ਫੁੱਲ ਦਿਸਦਾ, ਖੁਸ਼ਬੂ ਦਿਸਦੀ ਨਹੀਂ। ਫੁੱਲ ਕੈਦ ਕੀਤਾ ਜਾ ਸਕਦਾ, ਖੁਸ਼ਬੂ ਕੈਦ ਨਹੀਂ ਕੀਤੀ ਜਾ ਸਕਦੀ। ਫੁੱਲ
ਫੁੱਲ ਨੂੰ ਫੜਿਆ ਜਾ ਸਕਦਾ, ਖੁਸ਼ਬੂ ਨੂੰ ਫੜਿਆ ਨਹੀਂ ਜਾ ਸਕਦਾ ਸੂਕਸ਼ਮ ਹੈ।
ਇਸੇ ਲਈ ਪਰਮਾਤਮਾ ਅੰਦਰ ਬੈਠਾ ਹੈ, ਕਰਤਾ ਪੁਰਖ ਹੈ। ਹੁਣ ਕਰਤਾ ਪੁਰਖ ਹੋਣ ਕਰਕੇ ਸ੍ਰਿਸ਼ਟੀ ਨੂੰ ਰਚ ਕੇ ਵਿੱਚ ਬੈਠਾ ਹੈ। ਹੁਣ ਜਿਹੜਾ ਰਚਨਹਾਰ ਹੈ, ਸਾਰੀ ਸ੍ਰਿਸ਼ਟੀ ਤਾਂ ਉਹਦੀ ਬਣਾਈ ਹੋਈ ਹੈ, ਉਹਦੀ ਮੁੱਠੀ ਵਿੱਚ ਹੈ, ਉਹਦੇ ਹੁਕਮ ਵਿੱਚ ਹੈ, ਉਹਦੀ ਕਾਰ ਵਿੱਚ ਹੈ। ਉਹ ਕਿਸੇ ਕੋਲੋਂ ਕਿਉਂ ਡਰੇਗਾ ਬਈ? ਡਰਦਾ ਉਹ ਹੈ ਜਿਹਦੇ ਉੱਤੇ ਕੋਈ ਹੋਰ ਡਾਡਾ ਹੋਵੇ, ਜਿਹਦੇ ਸਾਹਮਣੇ ਕਿਸੇ ਦਾ ਵਸ ਨਾ ਚੱਲਦਾ ਹੋਵੇ। ਕੋਈ ਇੱਕ ਕੋਲੋਂ ਨਹੀਂ ਡਰਦਾ, ਦੂਜੇ ਕੋਲੋਂ ਡਰੀ ਜਾਂਦਾ, ਦੂਜੇ ਕੋਲੋਂ ਨਹੀਂ ਤੀਜੇ ਕੋਲੋਂ। ਸਾਰਾ ਸੰਸਾਰ ਜਿਹੜਾ ਉਹਦੇ ਬਾਕੀ ਭੈ ਛੱਡ ਦਿਓ, ਬਾਕੀ ਨਿਰਭੈਤਾ ਜਾਂ ਭੈ ਦਾ ਮਕਸਦ ਛੱਡ ਦਿਓ, ਆਖਿਰ ਮੌਤ ਤਾਂ ਸਾਰਿਆਂ ਦੇ ਸਿਰ 'ਤੇ ਹੈ। ਜਿਹਦੇ ਸਾਹਮਣੇ ਮਨੁੱਖ ਕਹਿੰਦਾ ਕਿ ਮੇਰਾ ਕੋਈ ਵਸ ਨਹੀਂ, ਇਹ ਤਾਂ ਕਹਿ ਦਿੰਦੇ ਮੇਰਾ ਕੋਈ ਵਸ ਨਹੀਂ। ਪਰ ਜਦੋਂ ਰੱਬ ਦੀ ਗੱਲ ਆਉਂਦੀ ਹੈ ਉਦੋਂ ਕਰਤਾ ਸਭ ਕੋ ਤੇਰੇ ਜੋਰ, ਸਭ ਕੋ ਤੇਰੇ ਜੋਰ, ਸਭ ਕਿਛ ਤੇਰੇ ਵਸ, ਤੇਰਾ ਘਰ ਭਲਾ ਹੁੰਦੇ ਹੈ ਸਭ ਕੁਝ। ਤੇ ਜੇ ਸਾਰਾ ਬ੍ਰਹਿਮੰਡ ਸਾਰੀ ਸ੍ਰਿਸ਼ਟੀ ਉਹਨੇ ਬਣਾਈ ਹੋਵੇ, ਰਚੀ ਨਹੀਂ ਹੋਵੇ, ਉਹਦੇ ਹੁਕਮ ਵਿੱਚ ਚੱਲ ਰਹੀ ਹੋਵੇ, ਉਹਦੀ ਮਰਜ਼ੀ 'ਤੇ ਨਿਰਭਰ ਹੋਵੇ, ਜੇ ਉਹ ਚਾਹੇ ਜੋ ਮਰਜ਼ੀ ਕਰ ਲਏ, ਕਰਨ ਕਾਰਨ ਸਮਰੱਥ ਹੋਵੇ, ਫਿਰ ਉਹਨੂੰ ਪੈ ਕਿਸ ਚੀਜ਼ ਦਾ? ਫਿਰ ਪੈ ਹੋ ਗਿਆ, ਪੈ ਕੋਈ ਨਹੀਂ, ਡਰ ਕੋਈ ਨਹੀਂ। ਇਹੋ ਕਾਰਨ ਹੈ ਗੁਰੂ ਨੇ ਬਾਣੀ ਵਿੱਚ ਆਖ ਦਿੱਤਾ, ਕਹਿਣ ਲੱਗੇ ਸਭ ਸਗਲਿਓ ਭਉ ਲਿਖਿਆ ਸਿਰ ਲੇਖ, ਨਾਨਕ ਨਿਰਭਉ ਨਿਰੰਕਾਰ ਸੱਚ ਏਕ। ਉਹ ਨਿਰਭਉ ਹੈ, ਨਿਰਵੈਰ ਵੀ ਹੈ। ਨਿਰਵੈਰ ਕਿਉਂ? ਕਿਉਂਕਿ ਸਾਰਾ ਤਾਂ ਉਹਨੇ ਆਪ ਬਣਾਇਆ, ਆਪਣੀ ਕਿਰਤ ਦਾ ਵੀ ਕੋਈ ਵੈਰੀ ਹੁੰਦਾ ਹੈ? ਦੱਸੋ, ਸਭ ਨੂੰ ਉਹਨੇ ਬਣਾਇਆ, ਤੇ ਆਪਣੀ ਸੋਚ ਤੇ ਆਉਂਦੇ ਆਪਣੇ ਚਾਉ ਵਿੱਚੋਂ ਸ੍ਰਿਸ਼ਟੀ ਦਾ ਜਨਮ ਹੋਇਆ, ਜਿਹਨੂੰ ਉਹਨੇ ਆਪਣੇ ਚਾਉ ਨਾਲ। ਜਾਂ ਤਾਂ ਇਹ ਹੋਵੇ ਨਾ ਵੀ ਕਿਸੇ ਵਕਤ ਉਹਨੇ ਗਲਤੀ ਕੀਤੀ ਹੋਵੇ ਤੇ ਕੋਈ ਚੀਜ਼ ਗਲਤੀ ਨਾਲ ਬਣਾ ਬੈਠਾ ਹੋਵੇ ਤੇ ਫਿਰ ਉਹ ਆਖੇ ਅੱਜ ਹੁਣ ਠੀਕ ਨਹੀਂ, ਇਹਨੂੰ ਢਾ ਦਿਓ। ਗਲਤੀ ਤਾਂ ਉਹ ਕਰਦਾ ਹੀ ਨਹੀਂ, ਭੁੱਲਣ ਅੰਦਰ ਸਭ ਕੋ ਆ ਭੁੱਲ ਗੁਰੂ ਕਰਤਾਰ, ਕਰਤਾਰ ਤਾਂ ਗਲਤੀ ਕਰਦਾ ਹੀ ਨਹੀਂ। ਆਖਣ ਤਾਂ ਕੋ ਜਾਈਏ, ਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ ਆਖਣ ਤਾਂ ਕੋ ਜਾਈਏ ਜੇ ਭੁੱਲਣਾ ਹੋਈ, ਜੇ ਹੋਏ ਭੁੱਲਾ ਜਾਏ ਕਹੀਏ, ਆਪ ਕਰਤਾ ਕਿਉਂ ਭੁੱਲੇ? ਬਾਣੀ ਦਾ ਫੈਸਲਾ, ਉਹ ਭੁੱਲ ਹੈ, ਭੁੱਲ ਤਾਂ ਕਰਦਾ ਹੀ ਨਹੀਂ। ਇਸ ਲਈ ਜੋ ਕੁਝ ਉਹਨੇ ਬਣਾਇਆ ਕਿਸੇ ਨੂੰ ਭੁੱਲ ਵਿੱਚ ਨਹੀਂ ਬਣਾਇਆ, ਬਲਕਿ ਆਪਣੇ ਚਾਓ ਵਿੱਚ ਬਣਾਇਆ। ਜਿਹਨੂੰ ਉਹਨੇ ਆਪਣੇ ਚਾਓ ਵਿੱਚ ਬਣਾਇਆ ਉਹਦਾ ਉਹ ਵੈਰੀ ਨਹੀਂ ਹੋ ਸਕਦਾ। ਹਾਂ, ਜੇ ਦੁਨੀਆਂ ਅੰਦਰ ਕੋਈ ਦੁੱਖ ਪਾਉਂਦਾ ਹੈ ਨਾ, ਜੇ ਸੰਸਾਰ ਅੰਦਰ ਕੋਈ ਪਰੇਸ਼ਾਨੀਆਂ ਸਹੇੜਦਾ ਹੈ ਨਾ, ਜੇ ਕੋਈ ਠੇਡੇ ਖਾਂਦਾ, ਮਤ ਸਮਝੇ। ਕਈ ਵਾਰ ਅਸੀਂ ਉਲਾਂਭੇ ਦਿੰਦੇ ਹਾਂ, ਅਸੀਂ ਰੱਬ ਦਾ ਕੀ ਵਿਗਾੜਿਆ, ਜਿਵੇਂ ਰੱਬ ਸਾਡਾ ਵੈਰੀ ਹੋ ਗਿਆ। ਭਲਿਆ, ਜੇ ਤੂੰ ਠੇਡੇ ਖਾ ਰਿਹਾ ਤਾਂ ਰੱਬ ਕੋਲੋਂ ਟੁੱਟ ਕੇ ਖਾ ਰਿਹਾ, ਆਪਣੇ ਕਰਮਾਂ ਕਰਕੇ ਠੇਡੇ ਖਾ ਰਹੇ ਹਾਂ। ਜੇ ਤੂੰ ਕੋਈ ਪਰੇਸ਼ਾਨੀ ਆਈ ਹੈ ਤਾਂ ਉਹਦਾ ਕਾਰਨ ਇਹ ਹੈ ਕਿ ਤੂੰ ਆਪਣੇ ਕਰਮਾਂ ਨਾਲ, ਆਪਣੇ ਬੰਧਨ ਵਿੱਚ, ਆਪਣੀ ਵਿਚਾਰਧਾਰਾ ਨਾਲ ਠੇਡੇ ਖਾ ਰਹੇ ਹਾਂ। ਇਸ ਲਈ ਗੁਰੂ ਨੇ ਆਖ ਦਿੱਤਾ, ਕਹਿਣ ਲੱਗੇ ਸੋ ਸਿੱਖ ਸਖਾ ਬੰਧ ਪਹਿ ਭਾਈ, ਜੋ ਗੁਰ ਕੇ ਬਹਾਨੇ ਵਿੱਚ ਆਵੇ, ਆਪਣੇ ਬਹਾਨੇ ਜੋ ਚੱਲੇ ਭਾਈ, ਵਿਛੜ ਝੂਟਾ ਖਾਵੇ। ਜੇ ਕਿਸੇ ਦੇ ਸਾਹਮਣੇ ਕੋਈ ਐਸੀ ਪਰੇਸ਼ਾਨੀ ਆਉਂਦੀ ਹੈ, ਐਸਾ ਦੁੱਖ ਆਉਂਦਾ, ਉਹਨੂੰ ਆਪਣੇ ਆਪ ਵਿੱਚ ਝਾਤ ਮਾਰਨੀ ਚਾਹੀਦੀ, ਮੇਰੇ ਕਿਸੇ ਕਰਮ ਦਾ ਸਦਕਾ, ਮੇਰਾ ਰੱਬ ਮੇਰੇ 'ਤੇ ਨਾਰਾਜ਼ ਹੋ ਕੇ ਕੋਈ ਕਹੀਏ ਕਿ ਮੇਰਾ ਪ੍ਰਭੂ ਜਿਹੜਾ ਉਹ ਮੇਰਾ ਵੈਰੀ ਹੋ ਗਿਆ, ਦੁਸ਼ਮਣ ਹੋ ਗਿਆ। ਇਹ ਉਲਾਂਭਾ ਮਾਲਕ ਨੂੰ ਨਾ ਦੇਈ, ਤੂੰ ਉਹਦੀ ਕਿਰਤ ਹੈ ਅਤੇ ਉਹਨੂੰ ਆਪਣੀ ਕਿਰਤ ਨਾਲ ਪਿਆਰ ਹੈ। ਉਹਨੇ ਤਾਂ ਇਸੇ ਲਈ ਬਾਣੀ ਦਾ ਇੰਨਾ ਵੱਡਾ ਖਜ਼ਾਨਾ ਛੱਡ ਦਿੱਤਾ ਤਾਂ ਕਿ ਤੂੰ ਉਹ ਕਰਮ ਕਰੇ ਹੀ ਨਾ, ਤਾਂ ਕਿ ਤੂੰ ਮੇਰੇ ਤੋਂ ਵਿਛੜ ਕੇ ਦੁਖੀ ਹੋਵੇਂ। ਉਹ ਤਾਂ ਤੈਨੂੰ ਹਮੇਸ਼ਾ ਆਪਣੀ ਗੱਲ ਵੱਖਰੀ ਵਿੱਚ ਰੱਖਣਾ ਚਾਹੁੰਦਾ, ਬਲਕਿ ਜਿਹੜਾ ਉਹਦੀ ਗਲਵੱਕੜੀ ਵਿੱਚ ਰਹਿੰਦਾ ਉਹਦੇ ਸੰਬੰਧੀ ਉਹਨੇ ਲਫ਼ਜ਼ ਵਰਤ ਦਿੱਤੇ ਨੇ, ਜਿੱਥੇ ਸੁਖਮਨੀ ਸਾਹਿਬ 'ਚ ਲਫ਼ਜ਼ ਆਏ ਨੇ ਕਿ ਪ੍ਰਭੂ ਜਿਹੜਾ ਸਤਿਗੁਰ ਸਿੱਖ ਕੀ ਕਰੇ ਪਤਪਾਲ, ਸੇਵਕ ਕੋ ਗੁਰ ਸਦਾ ਦਿਆਲ, ਸਿੱਖ ਕੀ ਗੁਰ ਦੁਰਮਤ ਮਲ ਹਿਰੈ, ਗੁਰਬਚਨੀ ਹਰ ਨਾਮ ਉਚਾਰੇ, ਸਤਿਗੁਰ ਸਿੱਖ ਕੇ ਬੰਧਨ ਕਾਟੇ, ਗੁਰ ਕਾ ਸਿੱਖ ਵਿਕਾਰ ਤੇ ਹਟੇ, ਸਤਿਗੁਰ ਸਿੱਖ ਉਹ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀਏ, ਸਤਿਗੁਰ ਸਿੱਖ ਕਾ ਹਾਲਤ ਪਲਤ ਸਵਾਰੇ। ਅੱਗੇ ਲਫਜ਼ ਆਏ ਸਨ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੇ, ਆਪਣੀ ਜਾਨ ਜਿੰਨਾ ਪਿਆਰਾ ਸਮਝਦਾ। ਜੇ ਕੋਈ ਪਰੇਸ਼ਾਨੀ ਆਉਂਦੀ ਹੈ ਤੈਨੂੰ ਵਿਛੜ ਕੇ, ਉਹ ਨਿਰਵੈਰ, ਉਹ ਕਿਸੇ ਦਾ ਦੁਸ਼ਮਣ ਨਹੀਂ, ਕਿਉਂਕਿ ਸਾਰੀ ਸ੍ਰਿਸ਼ਟੀ ਉਹਨੇ ਬਣਾਈ ਹੈ, ਤੇ ਆਪਣੀ ਕਿਰਤ ਦਾ ਕੋਈ ਆਪ ਹੀ ਦੁਸ਼ਮਣ ਕਿਵੇਂ ਹੋ ਸਕਦਾ, ਇਸ ਲਈ ਉਹ ਨਿਰਵੈਰ ਵੀ ਹੈ। ਕਹਿਣ ਲੱਗੇ ਇਹ ਤਿੰਨ ਗੁਣ ਜਿਹੜੇ ਨੇ ਇਹ ਸਾਡੇ ਤੁਹਾਡੇ ਨਾਲ ਸੰਬੰਧ ਰੱਖਦੇ ਨੇ, ਇਸ ਲਈ ਤੈਨੂੰ ਪਤਾ ਹੋਣਾ ਚਾਹੀਦਾ, ਕਿਉਂਕਿ ਜੇ ਕੋਈ ਦੁੱਖ ਆਵੇ ਤਾਂ ਕਦੀ ਨਾ ਆਖੀ ਮੇਰਾ ਪ੍ਰਭੂ ਮੇਰਾ ਵੈਰੀ ਹੈ, ਉਹਨੇ ਮੈਨੂੰ ਦਿੱਤਾ। ਮੈਂ ਇੱਕ ਵਾਰ ਕੀਤੀ ਸੀ, ਅਸੀਂ ਤਾਂ ਹਰ ਲਫ਼ਜ਼ ਭਾਣਾ ਲਫ਼ਜ਼ ਹੀ ਇੰਨਾ ਬਦਨਾਮ ਕਰ ਦਿੱਤਾ ਕਿ ਜਿੰਨੇ ਦੁੱਖ ਨੇ ਸਾਰੇ ਰੱਬ ਦੇ ਭਾਂਡ ਵਿੱਚ ਆਉਂਦੇ ਨੇ। ਅਸੀਂ ਜਦੋਂ ਕੋਈ ਦੁੱਖ ਆ ਜਾਏ ਨਾ ਆਖ ਦਿੰਦੇ ਹਾਂ ਚਲੋ ਰੱਬ ਦਾ ਭਾਣਾ ਮੰਨ ਲੈ, ਇਹਦਾ ਮਤਲਬ ਅਸੀਂ ਦੋਸ਼ੀ ਰੱਬ ਨੂੰ ਠਹਿਰਾਉਂਦੇ ਹਾਂ ਕਿ ਉਹਦੇ ਭਾਣੇ ਵਿੱਚ ਉਹਦੇ ਹੁਕਮ ਵਿੱਚ ਹੀ ਮੇਰੇ 'ਤੇ ਦੁੱਖ ਆਇਆ, ਉਹਨੂੰ ਇਹ ਭਾਉਂਦਾ ਸੀ ਭਾਣੇ ਦਾ ਅਰਥ ਪਾ ਜਾਣਾ, ਇਹਦੇ ਮਤਲਬ ਰੱਬ ਨੂੰ ਚੰਗਾ ਲੱਗਦਾ ਸੀ ਮੇਰਾ ਦੁੱਖ, ਉਹ ਮੰਨ ਲੈ। ਅਤੇ ਮੈਂ ਗੱਲ ਕੀਤੀ ਸੀ ਬਾਣੀ ਵਿੱਚ ਜਵਾਬ ਮੰਗੀ ਹੈ ਨਾ, ਬਾਣੀ ਆਖਦੀ ਹੈ ਕਿ ਭਾਣੇ ਜੇਵੜ ਹੋਰ ਦਾਤ ਨਹੀਂ, ਭਾਣਾ ਤਾਂ ਇੱਕ ਵੱਡੀ ਮਹਾਨ ਦਾਤ ਹੈ, ਜੇ ਕਿਸੇ ਨੂੰ ਮਿਲ ਜਾਵੇ ਜਿਹੜਾ ਮੇਰੇ ਰੱਬ ਨੂੰ ਚੰਗਾ ਲੱਗਦਾ ਹੈ, ਜੇ ਉਹ ਕੰਮ ਸਿੱਖ ਨੂੰ ਮਿਲ ਜਾਏ ਇਹਦੇ ਨਾਲੋਂ ਹੋਰ ਵੱਡੀ ਦਾਤ ਕੀ ਹੈ। ਭਾਣੇ ਜੇਵੜ ਹੋਰ ਦਾਤ ਨਹੀਂ ਸੱਚ ਆਖ ਸੁਣਾਇਆ, ਇੱਕ ਭਾਣਾ ਤਾਂ ਬਖਸ਼ਿਸ਼ ਹੈ, ਪਰ ਅਸੀਂ ਭੁੱਲ ਕੇ ਇੱਕ ਉਲਾਂਭਾ ਦੇਣਾ ਸ਼ੁਰੂ ਕਰ ਦਿੰਦੇ ਹਾਂ ਅਤੇ ਇਸ ਤਰ੍ਹਾਂ ਦਾ ਰੂਪ ਬਣਾ ਦਿੰਦੇ ਹਾਂ ਜਿਵੇਂ ਰੱਬ ਨੇ ਕੋਈ ਸਾਡੇ ਨਾਲ ਵੈਰ ਕਮਾਉਣਾ ਹੋਵੇ, ਉਹ ਨਿਰਵੈਰ ਹੈ। ਇੱਥੋਂ ਤੱਕ ਤਿੰਨ ਗੁਣ ਜਿਹੜੇ ਨੇ ਇਹ ਸ੍ਰਿਸ਼ਟੀ ਨਾਲ ਸੰਬੰਧਿਤ ਨੇ, ਕਰਤਾ ਪੁਰਖ, ਨਿਰਭਉ ਅਤੇ ਨਿਰਵੈਰ। ਹੁਣ ਅਗਲੇ ਪਾਸੇ ਤਿੰਨ ਗੁਣ ਹੋਰ ਨੇ ਬਰਾਬਰ, ਉਹ ਹੈ ਅਕਾਲ ਮੂਰਤ, ਅਜੂਨੀ ਤੇ ਸਵੈਭਾਨ। ਤਿੰਨ ਗੁਣ ਇਹ ਨੇ, ਉਹ ਨਿਰਵੈਰ ਕਿਉਂਕਿ ਸਾਡੇ ਨਾਲ ਸੰਬੰਧ ਰੱਖਦਾ ਹੈ ਗੁਣ ਹੈ ਸ੍ਰਿਸ਼ਟੀ ਨਾਲ, ਉਹ ਨਿਰਭਉ ਹੈ ਸਾਡੇ ਨਾਲ ਸੰਬੰਧ ਰੱਖਦਾ, ਕਿਸੇ ਕੋਲੋਂ ਨਹੀਂ ਜੁੜਦਾ, ਕੋਈ ਸਾਡੇ ਵਿੱਚੋਂ ਉਹਨੂੰ ਆਪਣਾ ਹੁਕਮ ਮਨਾਉਣਾ ਚਾਹੁੰਦੇ, ਇਸ ਲਈ ਹੁਕਮ ਮੰਨਣਾ ਹੀ ਚੰਗਾ, ਮਨਾਉਣ ਦੀ ਕੋਸ਼ਿਸ਼ ਨਾ ਕਰਨੀ, ਸਾਡੇ ਨਾਲ ਸੰਬੰਧ। ਅਗਲੇ ਜਿਹੜੇ ਤਿੰਨ ਗੁਣ ਨੇ ਨਾ, ਉਹ ਪਰਮਾਤਮਾ ਦੇ ਸਿੱਧੇ ਇਕੱਲੇ ਪਰਮਾਤਮਾ ਨਾਲ ਸੰਬੰਧਿਤ, ਉਹ ਹੈ ਅਕਾਲ ਮੂਰਤ। ਇੱਕ ਉਹ ਹੋਂਦ ਜਿਹੜੀ ਅਕਾਲ ਹੈ, ਸਮੇਂ ਦੇ ਬੰਧਨ ਵਿੱਚ ਨਹੀਂ ਆਉਂਦੀ, ਗੁਰੂ ਨੇ ਇਸ ਲਈ ਆਖ ਦਿੱਤਾ ਨਿਰੰਕਾਰ ਪ੍ਰਭ ਸਦਾ ਸਲਾਮਤ, ਕਹਿ ਨਾ ਸਕੇ ਕੋ ਤੂੰ ਕਦ ਕਾ, ਕਦੋਂ ਪੈਦਾ ਹੋਇਆ। ਪਰਮਾਤਮਾ, ਅਸੀਂ ਸੰਸਾਰ ਦੇ ਜਿੰਨੇ ਲੋਕ ਹਾਂ ਜਿਹੜੇ ਸ੍ਰਿਸ਼ਟੀ ਰੂਪ ਵਿੱਚ ਅਸੀਂ ਦਿਸਣੇ ਹਾਂ, ਸਾਰਿਆਂ ਦਾ ਹੋਂਦ ਜਿਹੜੀ ਹੈ, ਸਾਰਿਆਂ ਦਾ ਸਰੂਪ ਜਿਹੜਾ ਹੈ, ਉਹ ਅਕਾਲ ਮੂਰਤ ਨਹੀਂ, ਅਕਾਲ ਮੂਰਤ ਨਹੀਂ ਹੋ ਸਕਦਾ। ਜਦੋਂ ਵੀ ਕੋਈ ਆਉਂਦਾ ਅਤੇ ਜਦੋਂ ਕੋਈ ਜਾਂਦਾ, ਉਹਦੀ ਮੂਰਤ ਉਹਦੀ ਫੋਟੋ ਦੇ ਥੱਲੇ ਸਮਾਂ ਲਿਖ ਦਿੱਤਾ ਜਾਂਦਾ, ਇਸ ਤਾਰੀਖ ਨੂੰ ਇਹ ਜੰਮਿਆ ਸੀ, ਇਸ ਤਾਰੀਖ ਨੂੰ ਚਲਾ ਗਿਆ, ਲਿਖਦੇ ਹਾਂ ਕਿ ਅਕਾਲ ਮੂਰਤ ਨੇ ਸਮੇਂ ਦੇ ਬੰਧਨ ਵਿੱਚ ਹੈ। ਲਿਖੋ ਰੱਬ ਕਦੋਂ ਪੈਦਾ ਹੋਇਆ, ਕਦੋਂ ਮਰੇਗਾ, ਲਿਖੋ ਕਿਸੇ ਮੂਰਤ ਤੇ ਲਿਖ ਨਹੀਂ ਸਕਦੇ। ਪਿਤਾ ਕਾ ਜਨਮ ਕਿਹ ਜਾਣੇ ਭੂਤ, ਸਾਨੂੰ ਪਤਾ ਹੀ ਨਹੀਂ ਰੱਬ ਕਦੋਂ ਪੈਦਾ ਹੋਇਆ, ਤੇ ਸਾਨੂੰ ਪਤਾ ਹੀ ਨਹੀਂ ਰੱਬ ਕਦੋਂ ਮਰੇਗਾ, ਨਾ ਉਹਨੇ ਮਰਨਾ ਹੈ ਨਾ ਉਹਨੇ ਜਮਣਾ। ਇਸ ਲਈ ਉਹ ਅਕਾਲ ਮੂਰਤ ਹੈ। ਬੜੀ ਖੂਬਸੂਰਤ ਗੱਲ ਆਖੀ ਨੂੰ, ਕਹਿਣ ਲੱਗੇ ਭਲਿਆ ਜੇ ਤੂੰ ਮੂਰਤੀ ਪੂਜਾ ਕਰਨੀ ਹੈ ਤਾਂ ਅਕਾਲ ਮੂਰਤ ਪੈਦਾ ਕਰ, ਜਿੰਨੀਆਂ ਤੇਰੀਆਂ ਮੂਰਤਾਂ ਜਿਹਨਾਂ ਦੇ ਪੂਜਾ ਪਿਆ ਕਰਨਾ, ਜਿਹਨਾਂ ਦੇ ਗੱਲ ਫੁੱਲਾਂ ਦੇ ਹਾਰ ਪਿਆ ਪਾਉਣਾ, ਜਿਹਨਾਂ ਅੱਗੇ ਪੂਜਨ ਪਿਆ ਕਰਨਾ, ਇਹ ਅਕਾਲ ਮੂਰਤ ਨਹੀਂ, ਅਕਾਲ ਮੂਰਤ ਨਹੀਂ ਹੋ ਸਕਦੀ। ਜਿਹਨਾਂ ਨੂੰ ਕੋਈ ਦਿਨ ਹੈ ਬਣਾਉਣ ਦਾ, ਜਿਹਨਾਂ ਨੂੰ ਕੋਈ ਦਿਨ ਹੈ ਸਥਾਪਿਤ ਕਰਨ ਦਾ ਕਿ ਅੱਜ ਇਸ ਮੂਰਤ ਨੂੰ ਸਥਾਪਿਤ ਕੀਤਾ ਗਿਆ, ਪਕੜਨੇ ਆ ਨਾ, ਕਈ ਵਾਰ ਆਪਾਂ ਆਖਦੇ ਹਾਂ ਫਲਾਣੇ ਦਿਨ ਫਲਾਣੇ ਮੰਦਿਰ ਵਿੱਚ ਇਸ ਮੂਰਤੀ ਦੀ ਸਥਾਪਨਾ ਹੋਵੇਗੀ, ਪਰ ਜਦੋਂ ਅਸੀਂ ਰੱਬ ਦੇ ਬਾਰੇ ਪੁੱਛਾਂਗੇ ਉੱਥੇ ਆਖਿਆ ਜਾਏਗਾ ਥਾਪਿਆ ਨਾ ਜਾਏਗਾ, ਕਿਹੜਾ ਸਥਾਪਿਤ ਕਰੇ ਉਹਨੇ, ਜਿਹਦੇ ਤੋਂ ਬਾਅਦ ਬਣਿਆ ਹੋਵੇ ਨਾ ਤਾਂ ਸਥਾਪਿਤ ਕਰੇ।
ਤੇ ਤੂੰ ਇੱਕ ਸਥਾਪਿਤ ਕੀਤੀ ਹੋਈ ਮੂਰਤੀ ਨੂੰ ਅਕਾਲ ਮੂਰਤ ਆਖੀ ਜਾਂਦਾ,
ਬਰਾਬਰ ਤਾਂ ਦੇਈ ਜਾਂਦਾ, ਲਾ ਫਰਕ ਹੈ।
ਤੂੰ ਉਹਨੂੰ ਸਥਾਪਿਤ ਕਰ ਰਿਹਾ ਤੇ ਰੱਬ ਜਿਹੜਾ ਪਰਮਾਤਮਾ ਜਿਹੜਾ ਉਹ ਸਥਾਪਿਤ ਹੁੰਦਾ ਨਹੀਂ, ਉਹਨੂੰ ਕੋਈ ਸਥਾਪਿਤ ਕਰ ਨਹੀਂ ਸਕਦਾ ਕਿਉਂਕਿ ਉਹ ਥਾਪਿਆ ਨਾ ਜਾਇਆ ਕੀਤਾ ਨਾ। ਇਸ ਲਈ ਉਹਦੀ ਹੋਂਦ ਜਿਹੜੀ ਹੈ, ਉਹਦਾ ਸਰੂਪ ਜਿਹੜਾ ਹੈ ਉਹ ਅਕਾਲ ਮੂਰਤ ਹੈ, ਅਜੂਨੀ ਹੈ। ਅਕਾਲ ਮੂਰਤ ਉਹ ਹੀ ਹੁੰਦਾ ਜਿਹੜਾ ਅਜੂਨੀ ਹੋਵੇ, ਜਿਹੜਾ ਕਦੇ ਜੰਮੇ ਕਦੇ ਮਰੇ, ਇੱਕ ਯੁੱਗ ਵਿੱਚ ਹੋਵੇ ਦੂਜੇ 'ਚ ਨਾ ਹੋਵੇ, ਇੱਕ ਵਰੇ ਵਿੱਚ ਹੋਵੇ ਦੂਜੇ ਵਿੱਚ ਨਾ ਹੋਵੇ। ਉਹ ਕੋਈ ਸਰੀਰ ਹੋ ਸਕਦਾ, ਉਹ ਕੋਈ ਸਥੂਲ ਹੋ ਸਕਦਾ, ਪਰਮਾਤਮਾ ਨਹੀਂ ਹੋ ਸਕਦਾ, ਉਹ ਅਜੂਨੀ ਹੈ। ਫਿਰ ਉਹਨੂੰ ਕੋਈ ਬਣਾਉਣ ਵਾਲਾ ਨਹੀਂ, ਉਹਨੂੰ ਕੋਈ ਸਥਾਪਨਾ ਕਰਨ ਵਾਲਾ ਨਹੀਂ, ਉਹ ਸਵੈਭੰਗ ਹੈ,
ਆਪਣੇ ਆਪ ਤੋਂ ਪੈਦਾ ਹੋਇਆ ਹੈ। ਉਹਦਾ ਕੋਈ ਮਾਈ ਬਾਪ ਨਹੀਂ ਅਖਵਾ ਸਕਦਾ, ਉਹਦੀ ਕੋਈ ਸ਼ਕਲ ਸੂਰਤ ਦਾ ਚਿਤਰਨ ਨਹੀਂ ਕਰ ਸਕਦਾ, ਉਹਦੇ ਸੁਭਾਅ ਨੂੰ ਕੋਈ ਬਦਲ ਨਹੀਂ ਸਕਦਾ, ਉਹਦੇ ਸੁਭਾਅ ਨੂੰ ਕੋਈ ਜਨਮ ਨਹੀਂ ਦੇ ਸਕਦਾ। ਇਸ ਲਈ ਉਹ ਸਵੈਭੰਗ ਹੈ, ਸਵੈਭੰਗ ਦਾ ਅਰਥ ਆਪਣੇ ਆਪ ਤੋਂ ਪੈਦਾ ਹੋਇਆ। ਇਹ ਤਿੰਨ ਗੁਣ ਜਿਹੜੇ ਨੇ ਇਹ ਪਰਮਾਤਮਾ ਦੇ ਡਾਇਰੈਕਟ ਨੇ, ਉਹਦੇ ਇੱਕ ਕੇਵਲ ਗੁਣ ਦਾ ਵਚਨ। ਪਹਿਲੇ ਤਿੰਨ ਗੁਣ ਜਿਹੜੇ ਨੇ ਉਹ ਸਾਡੇ ਨਾਲ ਸੰਬੰਧ, ਪਰਮਾਤਮਾ ਦੇ ਨੇ ਪਰ ਸਾਡੇ ਨਾਲ ਸੰਬੰਧ ਰੱਖਦੇ। ਇਹ ਤਿੰਨ ਗੁਣ ਜਿਹੜੇ ਅਗਲੇ ਨੇ, ਅਕਾਲ ਮੂਰਤ, ਅਜੂਨੀ ਅਤੇ ਸਵੈਭੰਗ, ਇਹ ਪਰਮਾਤਮਾ ਦੀ ਸਿੱਧੀ ਡਾਇਰੈਕਟ ਉਸੇ ਦੀ ਪਰਿਭਾਸ਼ਾ ਹੈ, ਉਹਨੂੰ ਸਮਝਣਾ ਸਿਰਫ। ਹੁਣ ਜਦੋਂ ਅਸੀਂ ਸੰਬੰਧਿਤ ਅਤੇ ਅਸੰਬੰਧਿਤ ਗੁਣ ਸਾਰੇ ਜਾਣ ਲਏ, ਪਰਮਾਤਮਾ ਦੀ ਬੇਸਿਕ ਗੁਣਾਂ ਦੀ ਇਹ ਸਾਂਝ ਹੈ, ਕਿਉਂਕਿ ਨਿਰਵੈਰਤਾ ਵਿੱਚੋਂ ਹੀ ਫਿਰ ਅੱਗੇ ਇੱਕ ਬੇਸਿਕ ਗੁਣ ਵਿੱਚੋਂ ਨਿਕਲਦੀ ਹੈ ਰਹਿਮਤ, ਪ੍ਰਤਪਾਲਨਾ, ਬਖਸ਼ਿਸ਼। ਇੱਕ ਗੁਣ ਵਿੱਚੋਂ ਅੱਗੇ ਸਭ ਗੁਣ ਨਿਕਲਦੇ ਨੇ ਜਿਨ੍ਹਾਂ ਦੀ ਗਿਣਤੀ ਕੋਈ ਨਹੀਂ। ਪਰ ਗੁਰੂ ਨਾਨਕ ਮੂਲ ਮੰਤਰ ਦਾ ਰੂਪ ਜਿਹੜਾ ਚਿੱਤਰਦੇ ਨੇ ਨਾ, ਜੋ ਕੁਝ ਦੇਖਦੇ ਨੇ ਉਹ ਬੇਸਿਕ ਗੁਣਾਂ ਦਾ ਵਰਣਨ ਕਰਦੇ ਨੇ, ਤਿੰਨ ਉਹ ਅਤੇ ਤਿੰਨ ਉਹ ਜੀ। ਹੁਣ ਇਹੋ ਜਿਹੇ ਗੁਣਾਂ ਵਾਲਾ ਪਰਮਾਤਮਾ ਕਿਵੇਂ ਮਿਲੇ, ਉਹਨੂੰ ਮੈਂ ਕਿਵੇਂ ਜਾਣਾ, ਲਓ ਇੱਥੋਂ ਜਪ ਸ਼ੁਰੂ ਹੋਣਾ ਹੈ। ਕਿਵੇਂ ਜਾਣਾ ਜੇ ਉਸਨੂੰ ਮੈਂ ਮਿਲਣਾ ਹੋਵੇ, ਉਹਨੂੰ ਜਾਣਨਾ ਹੋਵੇ, ਜਪਣ ਤੋਂ ਬਾਅਦ ਜਾਪ ਹੁੰਦਾ ਹੈ, ਜਪ ਤੋਂ ਬਾਅਦ ਜਾਪ ਹੁੰਦਾ ਹੈ, ਜਾਪਣ ਦਾ ਅਰਥ ਹੈ ਜਾਣਨਾ। ਇਹੋ ਜਿਹੇ ਪਰਮਾਤਮਾ ਨੂੰ ਕਿਵੇਂ ਜਾਣਾ ਤੇ ਜਵਾਬ ਮਿਲਿਆ,
ਗੁਰ ਪ੍ਰਸਾਦ ਸਵੈਭੰਗ ਗੁਰ ਪ੍ਰਸਾਦ ਕਿਉਂ ਸਤਨਾ ਕਿਉਂ ਸਤਨਾ ਕਰਤਾ ਪੁਰਖ ਨਿਰਭਾ
ਪਰਮਾਤਮਾ ਦੀ ਉਸ ਅਜੂਨੀ ਸਵੈਭੰਗ ਦੀ ਸਰੂਪ ਲੱਖਣਾ ਜੀ, ਇਹਨੂੰ ਕਿਵੇਂ ਜਾਣਾ, ਗੁਰਪ੍ਰਸਾਦ। ਉਹ ਹੁਣ ਜਿਹੜਾ ਗੁਰਪ੍ਰਸਾਦ ਹੋਣਾ ਹੈ ਨਾ, ਉਹਦਾ ਨਾਂ ਜਪ ਹੈ, ਜਿਹੜੀ ਗੁਰੂ ਦੀ ਰਹਿਮਤ ਹੋਣੀ ਹੈ ਨਾ ਉਹ ਜਪ ਵਿੱਚ ਹੋਣੀ ਹੈ ਜੀ। ਮੈਂ ਕਿਵੇਂ ਜਾਣਾ, ਕਹਿਣ ਲੱਗੇ ਹੁਣ ਜਪ ਪੜ੍ਹ। ਇਹ ਜਪ ਸਾਰਾ ਹੈ ਕਿ ਉਹਨੂੰ ਜਾਪਣ ਦਾ ਜ਼ਰੀਆ, ਪ੍ਰਭੂ ਨੂੰ ਜਾਣਨ ਦਾ ਜ਼ਰੀਆ, ਉਹਦੀ ਪਛਾਣ ਪੈਦਾ ਕਰਨ ਦਾ ਜ਼ਰੀਆ, ਤਾਂ ਕਿ ਤੂੰ ਉਹਨੂੰ ਚੰਗੀ ਤਰ੍ਹਾਂ ਪਛਾਣ ਲੈ। ਇਸ ਲਈ ਤੈਨੂੰ ਜਪ ਦੀ ਲੋੜ ਪੈਣੀ ਹੈ। ਗੁਰੂ ਹੀ ਇਹ ਗੱਲ ਸਮਝਾ ਰਿਹਾ, ਕਿਉਂਕਿ ਗੁਰਪ੍ਰਸਾਦ ਇੱਕ ਦਰਮਿਆਨ ਦੀ ਕੜੀ ਹੋ ਗਿਆ ਹੈ, ਫੈਸਲਾ ਹੋ ਗਿਆ ਗੁਰੂ ਦੀ ਕਿਰਪਾ ਨਾਲ, ਅਤੇ ਗੁਰੂ ਨੇ ਰਹਿਮਤ ਕਰਕੇ ਅਗਲਾ ਰਾਹ ਦੱਸਣਾ ਲੈ ਜਪ। ਤਾਂ ਕਿ ਤੂੰ ਜਾਪ ਸਕੇ ਜਾਣ ਸਕੇ ਉਹ ਆਪਾਂ ਅਗਲੇ ਦਿਨਾਂ ਵਿੱਚ ਵਿਚਾਰਨਾ ਜੋ ਸਤਿਗੁਰੂ ਨੇ ਬਖਸ਼ਿਸ਼ ਕਰਨੀ ਹੈ ਸਾਡਾ ਮਕਸਦ ਬਾਣੀ ਦੀ ਅੰਤਰੀਵੀ ਵਿਚਾਰਧਾਰਾ ਨਾਲ ਜੁੜਨਾ ਕਿਸੇ ਵੀ ਵਾਦ ਵਿਵਾਦ ਵਿੱਚ ਨਹੀਂ ਪੈਣਾ ਸਾਖੀਆਂ ਅੰਦਰ ਅਨੇਕਾਂ ਤਰ੍ਹਾਂ ਦੇ ਵਾਦ ਵਿਵਾਦ ਪੈਦਾ ਹੁੰਦੇ ਨੇ ਇਸ ਲਈ ਮੈਂ ਉਸ ਪਾਸੇ ਨਹੀਂ ਚੱਲਣਾ ਚਾਹੁੰਦਾ ਸਾਡਾ ਮਕਸਦ ਹੈ ਗੁਰਮਤਿ ਗੁਰਬਾਣੀ ਨੂੰ ਹਿਰਦੇ ਦੀਆਂ ਗਹਿਰਾਈਆਂ ਤੱਕ ਬੈਠ ਕੇ ਸਮਝੀਏ ਇਹਨਾਂ ਸ਼ਬਦਾਂ ਨਾਲ ਖਿਮਾਂਦਾ ਜਾ ਚੁੱਕਾਂ ਜਪ ਜੀ ਸਾਹਿਬ ਜਪ ਕੱਲ੍ਹ ਤੋਂ ਸ਼ੁਰੂ ਹੋਣਾ ਹੈ ਅੱਜ ਮੁੱਢਲਾ ਕਿੰਦਾ ਜਪ ਹੈ ਅੱਜ ਉਹ ਸਤਿਗੁਰੂ ਨੇ ਬਖਸ਼ਿਸ਼ ਕੀਤੀ ਕੱਲ੍ਹ ਨੂੰ ਸ਼ੁਰੂ ਹੋਣਾ ਕਿ ਜਪ ਕੀ ਹੈ ਅਤੇ ਉਹਦੇ ਵਿੱਚੋਂ ਅਸੀਂ ਜਾਣਨਾ ਕੀ ਹੈ ਜੋ ਸਾਨੂੰ ਸਤਿਗੁਰੂ ਸਮਝਾਏਗਾ ਅਸੀਂ ਤੁਸੀਂ ਸਾਰੇ ਮਿਲ ਕੇ ਬੈਠ ਕੇ ਗੁਰੂ ਕੋਲੋਂ ਝੋਲੀ ਅੱਡ ਕੇ ਸਮਝਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ